ताहि कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास दे विच ग्रंथाकार गुरबख्श सिंह रामपुरी जी एक साखी का बयान कर रहे सन। प्रसंग चल रहा सी अरूड़ सिंह नंबरदार दा जेड़ा के सतगुरु प्रताप सिंह सच्चे पातशाह जी दे चरणा दे विच पहुंचा। उन्हें आण के सतगुरु प्रताप सिंह दे चरणा दे विच बेनती की कि सच्चे पातशाह जी मैं तुहाडा हाँ, कृपा करके दया नू धारण करके मैनू अपना सेवक बना लो। इथों तक कथा पहुंची सी, अज इथों अगे मैं प्रारंभ करदा। मम ग्रह को निज ग्रह सम जानो आयो शैन शाह भोजन पायो। हाथ जोड़ के अरूड़ सिंह ने बेनती की है कि सच्चे पातशाह जी मेरा जड़ा घर है ओनू सच्चे पातशाह जी तुसी अपना करके हे शहन शाह हे शामा दे शाह सतगुरु प्रताप सिंह जी मेरे घर दे विच चरण पाओ ते कृपा करके मेरी बेनती नू प्रवान करके मेरे घरों भोजन भी छको। चरण पाए कछ बख्शो सेवा परिपूरन अबनासी देवा। कहिंदा के मेरे घर दे विच चरण पा के फिर सच्चे पातशाह जी कुछ सेवा दा भी मैनू मौका दिओ। हे सच्चे पातशाह जी तुसी परिपूर्ण हो, हे सच्चे पातशाह जी तुसी अविनाशी हो, तुहाडा कदे विनाश नहीं हो सकदा, तुसी देवतियां दे देवते हो। करना निद जी गिराया लाई फिर सो चोरी करियो। जिहड़ा अरूड़ सिंह सी ओ चोरी करदा सी। सतगुरु प्रताप सिंह सच्चे पातशाह जी जो के अंतरयामी ने सच्चे पातशाह जी कहिंदे ने कि अज तों बाद फेर तों कदे साडे आखे लगे चोरी ना करें। मदराया मख फेर न पख हो गुर को पौ निज मन में रख हो। सतगुरु जी कहिंदे ने कि सेवक बना लवांगे तेरे घर दे विच चरण भी पावांगे। पर सतगुरु प्रताप सिंह जी कहिंदे ने कि कुछ साडियां जड़ियां गल्लां ने जड़ियां कि तेनूं करनियां जरूरी होणगियां उह सुण लै। सतगुरु जी कहिंदे ने कि पहला साडा उपदेश है साडा वचन है कि अज तों बाद कदे चोरी ना करी। इस तों इलावा सतगुरु जी कहिंदे ने कि अज तों बाद ना ते शराब पीणी है ते ना ही मास खाणा है। इह जड़ियां कुरीतियां ने ਇਹ ਵੀ ਤੈਨੂੰ ਛੱਡੀਆਂ ਪੈਣਗੀਆਂ। ਸਤਿਗੁਰੂ ਜੀ ਕਹਿੰਦੇ ਨੇ ਅੱਜ ਤੋਂ ਲੈ ਕੇ ਗੁਰੂ ਤੇ ਭਰੋਸੇ ਨੂੰ ਧਾਰਨ ਕਰ ਤੇ ਗੁਰੂ ਦੇ ਡਰ ਨੂੰ ਧਾਰਨ ਕਰ, ਖੌਫ ਨੂੰ ਧਾਰਨ ਕਰ, ਇਹ ਜੋ ਕੁਰਹਿਤਾਂ ਨੇ ਇਹਨਾਂ ਤੋਂ ਦੂਰ ਚਲਿਆ ਜਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹੁਕਮਨਾਮੇ ਦੇ ਵਿੱਚ ਵਚਨ ਆਉਂਦਾ ਕਿ ਖੌਫ ਰੱਖਣਾ ਗੁਰੂ ਦਾ ਹਰਦਮ ਗੁਰੂ ਦਾ ਡਰ ਰੱਖਣਾ ਅਤਿ ਲਾਜ਼ਮੀ ਹੈ, ਅਤਿ ਜ਼ਰੂਰੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਚੋਰੀ ਕਰਨੀ ਛੱਡ ਦੇ, ਸ਼ਰਾਬ ਪੀਣੀ ਛੱਡ ਦੇ, ਤੇ ਜਿਹੜਾ ਮਾਸ ਖਾਣਾ ਹੈ ਉਹਦਾ ਵੀ ਤਿਆਗ ਕਰ ਦੇ, ਤੇ ਗੁਰੂ ਦੇ ਖੌਫ ਨੂੰ ਧਾਰਨ ਕਰਕੇ ਰੱਖ। ਜਾਬੀਅਤ ਵੱਲ ਹੈ ਦੌਰ ਆਵੇ, ਤਬ ਗ੍ਰਹਿ ਮੈਂ ਭੋਜਨ ਤਹਿ ਪਾਵੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹੁਣ ਤੇ ਸਮਾਂ ਨਹੀਂ ਹੈ, ਪਰ ਜਦੋਂ ਗੁਰੂ ਜੀ ਕਹਿੰਦੇ ਨੇ ਕਿ ਦੁਬਾਰਾ ਇਸ ਇਲਾਕੇ ਦੇ ਵਿੱਚ ਇੱਧਰ ਆਵਾਂਗੇ ਦੌਰੇ ਦੇ ਵਾਸਤੇ, ਤੇ ਫੇਰ ਤੇਰੇ ਘਰ ਦੇ ਵਿੱਚ ਆਵਾਂਗੇ ਤੇ ਤੇਰਾ ਭੋਜਨ ਵੀ ਪ੍ਰਵਾਨ ਕਰਾਂਗੇ। ਭਜਨ ਭੋਜਨ ਨਿਜ ਗ੍ਰਹਿ ਕੋ ਆਇਓ, ਚਰਨਨ ਮਨ ਯਤ ਹੀ ਲਾਇਓ। ਪਰ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨੂੰ ਭਜਨ ਦੀ ਦਾਤ ਦੇ ਦਿੱਤੀ, ਭਜਨ ਪੁੱਛ ਲਿਆ, ਆਪਣੇ ਘਰ ਚਲਿਆ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜਿਹੜੀ ਪ੍ਰੀਤੀ ਸੀ ਉਹ ਮਨ ਦੇ ਨਾਲ ਜੋੜ ਲਈ। ਕਛਕ ਜਾਮ ਜਬ ਏਸੇ ਬੀਤੇ, ਮਦਰਾ ਆਮਖ ਛੋੜਨ ਕੀਤੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਉਹਨੇ ਫਿਰ ਸਤਿਗੁਰਾਂ ਦਾ ਹੁਕਮ ਮੰਨ ਕੇ ਚੋਰੀ ਕਰਨੀ ਵੀ ਛੱਡ ਦਿੱਤੀ। ਸਤਿਗੁਰਾਂ ਨੇ ਵਚਨ ਕੀਤਾ ਸੀ ਕਿ ਮਾਸ ਸ਼ਰਾਬ ਨਹੀਂ ਖਾਣਾ ਪੀਣਾ, ਉਹ ਵੀ ਛੱਡ ਦਿੱਤਾ। ਇਸੇ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਕੁਝ ਦਿਨ ਬਤੀਤ ਹੋਏ, ਅਰੂੜ ਸਿੰਘ ਕੇ ਦੋਸਤ ਜੇਤੇ, ਆਵਤ ਪੈ ਇਸ ਟਿਗ ਹੇਤੇ। ਤੇ ਜਿਨ੍ਹਾਂ ਆਪਣੇ ਮਿੱਤਰਾਂ ਦੇ ਨਾਲ ਦੋਸਤਾਂ ਦੇ ਨਾਲ ਮਿਲ ਕੇ ਅਰੂੜ ਸਿੰਘ ਚੋਰੀਆਂ ਕਰਿਆ ਕਰਦਾ ਸੀ, ਗ੍ਰੰਥਾਕਾਰ ਜੀ ਲਿਖਦੇ ਨੇ ਅਰੂੜ ਸਿੰਘ ਨੂੰ ਮਿਲਣ ਦੇ ਵਾਸਤੇ ਇਹਦੇ ਯਾਰ ਇਹਦੇ ਘਰ ਦੇ ਵਿੱਚ ਪਹੁੰਚ ਗਏ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਜਿੰਨਿਆਂ ਦੇ ਨਾਲ ਜਾਂਦਾ ਸੀ ਉਹ ਸਾਰੇ ਆਏ। ਅਰੂੜ ਸਿੰਘ ਨਹਿ ਆਗੇ ਜੈਸਾ, ਆਚਰਜ ਭਇਓ ਸਭ ਕੇ ਮਨ ਐਸਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਅਰੂੜ ਸਿੰਘ ਨੂੰ ਨਾਲ ਦੇ ਯਾਰਾਂ ਨੇ ਆਣ ਕੇ ਵੇਖਿਆ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਰੂੜ ਸਿੰਘ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਰੇ ਉਹਦੇ ਮਿੱਤਰ ਵੇਖ ਕੇ ਬੜੇ ਹੈਰਾਨ ਰਹਿ ਗਏ। ਚੂਕ ਗਈ ਸੰਪਦ ਇਸ ਕੇਰੀ, ਬੈਠਕ ਮੈਂ ਨਹੀਂ ਬੋਤਲ ਹੇਰੀ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਉਹ ਜਿਹੜੇ ਆਏ ਨੇ ਅਰੂੜ ਸਿੰਘ ਦੇ ਦੋਸਤ ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗ ਪਏ ਨੇ। ਕਹਿੰਦੇ ਨੇ ਲੱਗਦਾ ਇਸ ਤਰ੍ਹਾਂ ਹੈ ਕਿ ਜਿਵੇਂ ਸਾਰੀ ਧਨ ਸੰਪਦਾ ਅਰੂੜ ਸਿੰਘ ਦੀ ਗਵਾਚ ਗਈ ਹੋਵੇ। ਬੈਠਕ ਮੈਂ ਨਹੀਂ ਬੋਤਲ ਹੇਰੀ, ਵੇਖੋ ਬੈਠਕ ਦੀ ਕਿਸ ਤਰ੍ਹਾਂ ਦੀ ਹਾਲਤ ਹੈ। ਜਿਸ ਬੈਠਕ ਦੇ ਵਿੱਚ ਆਣ ਕੇ ਅਸੀਂ ਬਹਿੰਦੇ ਸਾਂ, ਜਿੱਥੇ ਆਣ ਕੇ ਸ਼ਰਾਬ ਪੀਂਦੇ ਸਾਂ ਤੇ ਜਿੱਥੇ ਬੋਤਲਾਂ ਦੇ ਢੇਰ ਲੱਗੇ ਹੁੰਦੇ ਸੀ, ਅੱਜ ਉਹੀ ਬੈਠਕ ਹੈ ਜਿਸ ਬੈਠਕ ਦੇ ਵਿੱਚ ਸ਼ਰਾਬ ਦੀ ਇੱਕ ਵੀ ਬੋਤਲ ਨਹੀਂ ਰੱਖੀ ਹੋਈ। ਨਹੀਂ ਉੱਠ ਘਰ ਇਸ ਫਤਿਹ ਬੁਲਾਈ, ਬੂਝ ਲਿਓ ਕਹੀਂ ਮਰੀ ਨਹੀਂ ਮਾਈ। ਗ੍ਰੰਥਾਕਾਰ ਜੀ ਲਿਖਦੇ ਨੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਅੱਜ ਖੁਸ਼ੀ ਦੇ ਨਾਲ ਉੱਠ ਕੇ ਸਾਨੂੰ ਜੱਫੀ ਪਾ ਕੇ ਵੀ ਨਹੀਂ ਮਿਲਿਆ। ਇੱਕ ਕਹਿੰਦਾ ਕਿ ਪੁੱਛ ਲੋ ਕਿਤੇ ਮਾਂ ਤੇ ਨਹੀਂ ਮਰ ਗਈ।
ਟਿਗ ਜਾਏ ਦੋਸਤ ਸਭ ਬੋਲੇ, ਕਾਹੇ ਸੋਚ ਪੜਿਓ ਤੋਹੇ ਢੋਲੇ।
ਇਸ ਤਰ੍ਹਾਂ ਦੀਆਂ ਸਲਾਹਾਂ ਕੀਤੀਆਂ। ਜਰਾ ਲਾਗੇ ਅਰੂੜ ਸਿੰਘ ਦੇ ਉਹਦੇ ਦੋਸਤ ਗਏ, ਉਹਨੂੰ ਜਾ ਕੇ ਪੁੱਛਿਆ ਕਿ ਆਖਰਕਾਰ ਗੱਲ ਕੀ ਹੈ। ਕਾਹੇ ਸੋਚ ਪੜੀ ਤੋਂ ਢੋਲੇ, ਹੇ ਪਿਆਰਿਆ ਸੋਚਾਂ ਦੇ ਵਿੱਚ ਕਿਉਂ ਗਲਤਾਨ ਬੈਠਾ ਹੈ, ਕਿਉਂ ਡੁੱਬਿਆ ਹੋਇਆ, ਕੀ ਨੁਕਸਾਨ ਹੋ ਗਿਆ।
ਕਰੇ ਲੁਗਾਈ ਸੰਗ ਜੇ ਲੜਿਓ, ਤੋ ਵੀ ਹਮੇ ਸਹਾਇਕ ਖੜਿਓ।
ਨਾਲ ਦਾ ਇੱਕ ਸਾਥੀ ਬੋਲਿਆ, ਕਹਿੰਦਾ ਅਰੂੜ ਸਿੰਘਾ, ਜੇਕਰ ਆਪਣੀ ਘਰਵਾਲੀ ਦੇ ਨਾਲ ਲੜਿਆ ਤੇ ਤਾਂ ਵੀ ਕੋਈ ਗੱਲ ਨਹੀਂ, ਅਸੀਂ ਸਾਰੇ ਤੇਰੇ ਸਹਾਇਕ ਹਾਂ, ਤੂੰ ਸਾਨੂੰ ਦੱਸ ਅਸੀਂ
ਆਪਣੀ ਭਰਜਾਈ ਨੂੰ ਮਨਾ ਲਾਂਗੇ। ਅਰੂੜ ਸਿੰਘ ਅਬ ਆਗੇ, ਅਰੂੜ ਸਿੰਘ ਅਸ ਆਗੋ ਬੋਲਾ, ਮੈਂ ਤੋ ਅਬ ਕੁਕੋ ਕਾ ਗੋਲਾ। ਜਦੋਂ ਮਿੱਤਰਾਂ ਨੇ ਦੋਸਤਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਸਹਿਜ ਦੇ ਨਾਲ ਅਰੂੜ ਸਿੰਘ ਬੋਲਿਆ, ਕਹਿੰਦਾ ਕਿ ਨਾ ਮੇਰੀ ਮਾਂ ਮਰੀ ਹੈ, ਨਾ ਮੇਰਾ ਆਪਣੀ ਘਰ ਵਾਲੀ ਦੇ ਨਾਲ ਕੋਈ ਝਗੜਾ ਹੋਇਆ। ਕਹਿੰਦਾ ਕਿ ਦਰਅਸਲ ਮੈਂ ਤੇ ਹੁਣ ਕੂਕਿਆਂ ਦਾ ਗੋਲਾ ਹੋ ਗਿਆ, ਮੈਂ ਤੇ ਕੂਕਾ ਬਣ ਗਿਆ। ਬਦੋ ਬਦੀ ਵੋ ਲੈ ਗਏ ਚੋਰੀ, ਰਾਖਾ ਕਰੀਓ ਦੀਏ ਡੰਗੋਰੀ। ਆਖਿਆ ਅਰੂੜ ਸਿੰਘ ਨੇ, ਮੈਂ ਤੇ ਕੂਕਾ ਬਣ ਗਿਆ, ਮੈਂ ਤੇ ਨਾਮਧਾਰੀ ਬਣ ਗਿਆ। ਉਹ ਕਹਿੰਦੇ ਨੇ ਚੋਰੀ ਦਾ ਪ੍ਰੋਗਰਾਮ ਬਣਿਆ ਹੋਇਆ। ਕਹਿੰਦਾ ਕਿ ਨਹੀਂ, ਮੇਰੇ ਸਤਿਗੁਰੂ ਪ੍ਰਤਾਪ ਸਿੰਘ ਨੂੰ ਮੈਨੂੰ ਆਖਿਆ ਕਿ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ, ਇਸ ਕਰਕੇ ਮੈਂ ਚੋਰੀ ਦਾ ਕੰਮ ਛੱਡ ਦਿੱਤਾ, ਮੈਂ ਮਾਸ ਖਾਣਾ ਵੀ ਛੱਡ ਦਿੱਤਾ। ਸਤਿਗੁਰਾਂ ਨੇ ਹੁਕਮ ਕੀਤਾ ਸੀ ਸ਼ਰਾਬ ਵੀ ਨਾ ਪੀਵੀ, ਇਸ ਕਰਕੇ ਮੈਂ ਸ਼ਰਾਬ ਪੀਣੀ ਵੀ ਛੱਡ ਦਿੱਤੀ ਹੈ। ਮੈਂ ਇਹਨਾਂ ਸਾਰੀਆਂ ਮਾੜੀਆਂ ਆਦਤਾਂ ਨੂੰ ਛੱਡ ਕੇ ਸਤਿਗੁਰਾਂ ਦਾ ਭਜਨ ਪੁੱਛਿਆ, ਇਸ ਕਰਕੇ ਤੁਸੀਂ ਜਾਓ, ਮੈਂ ਤੁਹਾਡੇ ਨਾਲ ਨਹੀਂ ਜਾਣਾ। ਕਵੀ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕੀਤੀਆਂ, ਪਰ ਬਦੋ ਬਦੀ ਵੋ ਲੈ ਗਏ ਚੋਰੀ, ਚੋਰੀ ਕਰਨ ਦੇ ਵਾਸਤੇ ਉਹਨੂੰ ਬਦੋ ਬਦੀ ਲੈ ਗਏ, ਜਬਰਦਸਤੀ ਫੜ ਕੇ ਲੈ ਗਏ। ਰਾਖਾ ਕਰੀਓ ਦੀਏ ਡੰਗੋਰੀ, ਚੋਰੀ ਕਰਨ ਆਪ ਚਲੇ ਗਏ ਘਰ ਦੇ ਵੱਲ, ਤੇ ਬਾਹਰ ਇਹਨੂੰ ਅਰੂੜ ਸਿੰਘ ਨੂੰ ਡਾਂਗ ਦੇ ਕੇ ਖਿਲਾਰ ਗਏ ਕਿ ਖਬਰਦਾਰੀ ਦੇ ਨਾਲ ਇੱਥੇ ਤੂੰ ਪਹਿਰਾ ਦੇਵੀ, ਜੇ ਕੋਈ ਆਇਆ ਤੇ ਦੱਸ ਦੇਵੀ। ਪਾਪ ਕੇ ਇਹਨੂੰ ਪਹਿਰੇ ਤੇ ਖਿਲਾਰ ਕੇ ਆਪ ਚੋਰੀ ਕਰਨ ਦੇ ਵਾਸਤੇ ਘਰ ਚ ਵੜ ਗਏ।
ਆਦੀ ਰਾਤ ਵਹਾਂ ਸਤ ਗੁਰ ਆਇਓ, ਅਰੂੜ ਸਿੰਘ ਕੋ ਖੂਬ ਦਬਈਓ।
ਅੱਧੀ ਰਾਤ ਦਾ ਕਵੀ ਜੀ ਲਿਖਦੇ ਨੇ ਸਮਾਂ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਰੂੜ ਸਿੰਘ ਦੇ ਕੋਲ ਜਾ ਪਹੁੰਚੇ ਤੇ ਸਤਿਗੁਰਾਂ ਨੇ ਫਿਰ ਅਰੂੜ ਸਿੰਘ ਨੂੰ ਖੂਬ ਦਬਕਾਇਆ, ਬੜਾ ਡਰਾਇਆ।
ਸਾਥੀ ਛੋੜ ਵਹਿ ਐਸੇ ਪਾਗਾ, ਮਾਨੋ ਜਿਮ ਕੋਈ ਪਕੜਨ ਲਾਗਾ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਅਰੂੜ ਸਿੰਘਾ, ਤੈਨੂੰ ਮਨਾ ਕੀਤਾ ਸੀ ਚੋਰੀ ਤੋਂ, ਪਰ ਤੂੰ ਸਾਡੇ ਆਖੇ ਨਹੀਂ ਲੱਗਾ। ਅਸੀਂ ਤੈਨੂੰ ਨਾਮ ਦਿੱਤਾ, ਪਰ ਤੂੰ ਆਖਿਆ ਸੀ ਕਿ ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਦਾ, ਫਿਰ ਤੂੰ ਚੋਰੀ ਦੇ ਵਾਸਤੇ ਆਪਣੇ ਸਾਥੀਆਂ ਦੇ ਨਾਲ ਆਣ ਕੇ ਇੱਥੇ ਖਲੋ ਗਿਆ। ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰਾਂ ਨੇ ਖੂਬ ਧਮਕਾਇਆ, ਡਰਾਇਆ। ਗ੍ਰੰਥਾਕਾਰ ਜੀ ਲਿਖਦੇ ਨੇ, ਸਾਥੀ ਛੋੜ ਵਹਿ ਐਸੇ ਭਾਗਾ, ਮਾਨੋ ਜਿਮ ਕੋਈ ਪਕੜਨ ਲੱਗਾ। ਫਿਰ ਸਾਥੀਆਂ ਨੂੰ ਉੱਥੇ ਹੀ ਛੱਡ ਕੇ ਵਿੱਚੇ ਸੰਨ ਦੇ ਕਵੀ ਜੀ ਲਿਖਦੇ ਨੇ, ਕਿਸ ਤਰ੍ਹਾਂ ਦੌੜ ਗਿਆ ਕਿ ਜਿਵੇਂ ਪਹਿਲਾਂ ਕਦੇ ਦੌੜਿਆ ਕਰਦਾ ਸੀ ਜਦੋਂ ਛਾਪਾ ਪੈ ਜਾਵੇ ਜਾਂ ਘਰ ਵਾਲੇ ਜਾਗ ਪੈਣ, ਤੇ ਉਸ ਵੇਲੇ ਜਿਸ ਤਰ੍ਹਾਂ ਚੋਰ ਦੌੜ ਜਾਂਦਾ ਹੈ ਜਦੋਂ ਪਤਾ ਲੱਗ ਜਾਵੇ ਕਿ ਚੋਰੀ ਕਰਨ ਵਾਸਤੇ ਕੋਈ ਆਇਆ। ਇਸੇ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੌੜ ਗਿਆ, ਇਸ ਤਰ੍ਹਾਂ ਉਹਨੂੰ ਪ੍ਰਤੀਤ ਹੋਇਆ ਕਿ ਜਿਵੇਂ ਹੁਣ ਚੋਰੀ ਤੇ ਫੜੇ ਜਾਵਾਂਗੇ।
ਫੇਰ ਨਹੀਂ ਕਹੀਂ ਚੋਰੀ ਕਰੀ, ਮਨ ਮੇ ਬਸਿਓ ਪੂਰਨ ਹਰੀ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਉਸ ਦਿਨ ਤੋਂ ਬਾਅਦ ਫਿਰ ਕਦੇ ਵੀ ਚੋਰੀ ਕਰਨ ਦੇ ਵਾਸਤੇ ਨਹੀਂ ਗਿਆ, ਆਪਣੇ ਸਾਥੀਆਂ ਦੇ ਨਾਲ ਨਹੀਂ ਮਿਲਾਪ ਕੀਤਾ ਜਿਹੜੇ ਕਿ ਚੋਰੀਆਂ ਕਰਦੇ ਸਨ।
ਮਨ ਮੇ ਬਾਸਿਓ ਪੂਰਨ ਹਰੀ, ਜਿਹੜੇ ਪੂਰਨ ਅਕਾਲ ਪੁਰਖ ਦਾ ਸਰੂਪ ਨੇ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ, ਉਹ ਪੂਰੇ ਤਰੀਕੇ ਦੇ ਨਾਲ ਅਰੂੜ ਸਿੰਘ ਦੇ ਮਨ ਦੇ ਵਿੱਚ ਘਰ ਘਰ ਗਏ, ਵਾਸਾ ਕਰ ਗਏ।
ਰਾਮਪੁਰੀ ਉਤਰਿਓ ਤਨ ਤਾਪ, ਜਬ ਮਿਲ ਗਯੋ ਗੁਰੂ ਪ੍ਰਤਾਪ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਫਿਰ ਸਾਰੇ ਤਨ ਦੇ ਜਿਹੜੇ ਤਿੰਨੇ ਤਾਪ ਸੀ, ਆਦ ਵਿਆਹ ਤੇ ਉਪਾਦ ਦੇ, ਉਹ ਸਾਰੇ ਦੇ ਸਾਰੇ ਉਤਰ ਗਏ। ਜਬ ਮਿਲ ਗਯੋ ਗੁਰੂ ਪ੍ਰਤਾਪ, ਜਦੋਂ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪੂਰਨ ਦਾ ਮਿਲਾਪ ਹੋ ਗਿਆ। ਗ੍ਰੰਥਾਕਾਰ ਜੀ ਇਸ ਸਾਖੀ ਦੀ ਸਮਾਪਤੀ ਕਰਕੇ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ। उड गण जिमन है जाय गिने सुन की तरफ निहार कौतक वड परताप के तिम है अपरंपार।
ग्रंथाकार गुरबख्श सिंह रामपुरी जी लिखते ने कि जेड़े तारे ने जिवे गिने नहीं जा सकते आकाश की तरफ देख के भाव के आकाश दे वल वेख के जेकर तारियां दी गिनती करनी शुरू करिए ते कदे भी तारे गिने नहीं जांदे। इसे प्रकार दे नाल कवि जी लिखदे ने कि वड्डे प्रताप वाले सतगुरु प्रताप सिंह सच्चे पातशाह जी दे जिहड़े कौतक ने उन्हां दी भी गिनती नहीं हो सकदी क्योंकि सतगुरां दे जिहड़े कौतक ने ਉਹ ਅਪਰੰਪਾਰ ਨੇ ਜਿਨ੍ਹਾਂ ਦਾ ਕੋਈ ਪਾਰਾਵਾਰ ਹੀ ਨਹੀਂ।
ਮੇਦਨ ਕੇ ਕੁੰਡਲ ਮਿਲੀਏ ਖੀਰ ਵਾਸ ਕੀਏ ਸਾਸ ਮੁਖ ਬੋਲ ਨਾਮ ਨਵ ਤਨ ਉਚਾਰੇ ਹੈ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਸ਼ੇਸ਼ ਨਾਗ ਨੇ ਪੂਰੀ ਦੀ ਪੂਰੀ ਧਰਤੀ ਨੂੰ ਆਪਣੇ ਸਿਰ ਦੇ ਉੱਤੇ ਚੁੱਕ ਕੇ ਤੇ ਖੀਰ ਸਾਗਰ ਦੇ ਵਿੱਚ ਨਿਵਾਸ ਕੀਤਾ ਹੈ। ਇਸ ਤੋਂ ਇਲਾਵਾ ਜਿਹੜਾ ਸ਼ੇਸ਼ ਨਾਗ ਹੈ ਉਹ ਆਪਣੇ ਮੁਖ ਨੂੰ ਖੋਲ ਕੇ ਨਾਮ ਨਵੇਂ ਤੋਂ ਨਵਾਂ ਲੈ ਕੇ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਐਸਾ ਪ੍ਰਮਾਣ ਆਉਂਦਾ ਹੈ ਕਿ ਸ਼ੇਸ਼ ਨਾਗ ਜਿਹੜਾ ਹੈ ਜਿਹਦਾ ਕਿ 1000 ਫਣ ਹੈ ਜਿਹਦੀ 2000 ਜੀਭ ਹੈ ਕਿਉਂਕਿ ਇੱਕ ਸੱਪ ਦੇ ਮੂੰਹ ਦੇ ਵਿੱਚ 2 ਜੀਭਾਂ ਹੁੰਦੀਆਂ ਨੇ। 1000 ਜਿਸ ਸ਼ੇਸ਼ ਨਾਗ ਦੀ ਸਰੀ ਹੈ 2000 ਜੀਭ ਹੋ ਗਈ ਤੇ 2000 ਜੀਭ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹ ਪਰਮੇਸ਼ਰ ਦਾ ਅਕਾਲ ਪੁਰਖ ਦਾ ਨਵੇਂ ਤੋਂ ਨਵਾਂ ਨਾਂ ਲੈ ਕੇ ਹੀ ਉਹਨੂੰ ਯਾਦ ਕਰਦਾ ਹੈ ਉਹਦੇ ਜਸ ਨੂੰ ਬਿਆਨ ਕਰਦਾ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਸਤਿਗੁਰੂ ਜੀ ਫਰਮਾਨ ਕਰਦੇ ਨੇ ਏਕ ਜੀਹ ਗੁਣ ਕਵਣ ਬਖਾਨਾ ਸਹਸ ਫਣੀ ਸੇਖ ਅੰਤ ਨਾ ਜਾਣਾ। ਗੁਰੂ ਜੀ ਬਿਆਨ ਕਰਦੇ ਨੇ ਕਿ ਇਹ ਅਕਾਲ ਪੁਰਖ ਮੇਰੀ ਇੱਕ ਜੀਵ ਹੈ ਮੈਂ ਤੇਰੇ ਗੁਣਾਂ ਨੂੰ ਕਿੰਨਾ ਕੁ ਬਿਆਨ ਕਰ ਸਕਦਾ ਹਾਂ ਤੇਰੇ ਗੁਣਾਂ ਨੂੰ ਤੇ ਜਿਹੜਾ ਸ਼ੇਸ਼ ਨਾਗ ਹੈ ਜਿਹਦੀ 1000 ਜੀਵ ਹੈ ਮਾਫ ਕਰਨਾ ਜਿਹਦੇ 1000 ਫਣ ਨੇ 2000 ਜੀਵ ਹੈ ਤੇਰਾ ਤੇ ਉਹ ਵੀ ਪਾਰਾਵਾਰ ਪਾ ਨਹੀਂ ਸਕਿਆ ਤੇਰੇ ਜਸ ਨੂੰ ਤੇ ਸ਼ੇਸ਼ ਨਾਗ ਨਹੀਂ ਗਾ ਸਕਿਆ ਤੇ ਮੈਂ ਇੱਕ ਜੀਵ ਵਾਲਾ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਰਾਮਪੁਰੀ ਜੀ ਪ੍ਰਮਾਣ ਦੇ ਰਹੇ ਨੇ ਕਿ ਉਹ ਸ਼ੇਸ਼ ਨਾਗ ਜਿਹਨੇ ਆਪਣੇ ਸਿਰ ਦੇ ਉੱਤੇ ਧਰਤੀ ਨੂੰ ਚੁੱਕਿਆ ਹੋਇਆ ਆਮ ਤੌਰ ਦੇ ਉੱਤੇ ਐਸੀ ਵੀ ਮਾਨਤਾ ਹੈ ਕਿ ਸ਼ੇਸ਼ ਨਾਗ ਨੇ ਪੂਰੀ ਧਰਤੀ ਨੂੰ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਇੱਕ ਬੂੰਦ ਦੀ ਨਿਆਈ ਤੇ ਉਹ ਜਿਹੜਾ ਸ਼ੇਸ਼ ਨਾਗ ਹੈ ਉਹ ਖੀਰ ਸਮੁੰਦਰ ਦੇ ਵਿੱਚ ਦੁੱਧ ਦੇ ਸਮੁੰਦਰ ਦੇ ਵਿੱਚ ਵਾਸਾ ਕਰਦਾ। ਐਸੀ ਵੀ ਮਾਨਤਾ ਹੈ ਕਿ ਜਿਹੜੇ ਭਗਵਾਨ ਵਿਸ਼ਨੂੰ ਨੇ ਉਹਦੀ ਸੇਜਾ ਦੇ ਉੱਤੇ ਬਿਰਾਜਦੇ ਨੇ। ਐਸਾ ਜਿਹੜਾ ਸ਼ੇਸ਼ ਨਾਗ ਹੈ ਜਿਹੜਾ ਕਿ ਨਵੇਂ ਤੋਂ ਨਵਾਂ ਨਾਂ ਲੈ ਕੇ ਹੇ ਅਕਾਲ ਪੁਰਖ ਤੈਨੂੰ ਧਿਆਉਂਦਾ ਹੈ ਪਰ ਤੇਰਾ ਉਹ ਪਾਰਾਵਾਰ ਨਹੀਂ ਪਾ ਸਕਿਆ।
ਨਿਸ ਦਿਨ ਇਸੀ ਪੰਥ ਪ੍ਰਭੂ ਕੋ ਤੇ ਆਤ ਸ਼ੇਸ਼ ਗੁਜਰ ਕੇ ਜੁਗੜੇ ਨਹੀਂ ਪਾਏ ਸਕੇ ਪਾਰੇ ਹੈ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕੋਈ ਅੱਜ ਦੀ ਗੱਲ ਨਹੀਂ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਤ ਦਿਨ ਇਸੇ ਤਰੀਕੇ ਦੇ ਨਾਲ ਪ੍ਰਭੂ ਨੂੰ ਅਕਾਲ ਪੁਰਖ ਨੂੰ ਸ਼ੇਸ਼ ਨਾਗ ਲਗਾਤਾਰ ਧਿਆਉਂਦਾ ਰਹਿੰਦਾ। ਪਤਾ ਨੀ ਕਿੰਨੇ ਯੁੱਗ ਬਤੀਤ ਹੋ ਗਏ ਨੇ ਨਾ ਪਾਏ ਸਕੇ ਪਾਰੇ ਹੈ ਪਰ ਅਜੇ ਤੱਕ ਸ਼ੇਸ਼ ਨਾਗ ਵੀ ਪਾਰਾਵਾਰ ਨਹੀਂ ਪਾ ਸਕਿਆ। ਕਹਿਣ ਦਾ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਨੂੰ ਬਿਆਨ ਕਰਦੇ ਨੇ ਕਿ ਜਿਵੇਂ ਸ਼ੇਸ਼ ਨਾਗ ਪਾਰਾਵਾਰ ਨਹੀਂ ਪਾ ਸਕਿਆ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਹੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੁਹਾਡਾ ਪਾਰਾਵਾਰ ਵੀ ਕੋਈ ਨਹੀਂ ਪਾ ਸਕਦਾ।
ਚਤਰਾਨਣ ਚਤਰ ਮੁਖ ਜਹ ਕੇ ਕਰ ਦੁਖ ਸੁਖ।
ਗ੍ਰੰਥਾਕਾਰ ਜੀ ਅੱਗੇ ਬਿਆਨ ਕਰਦੇ ਨੇ ਕਿ ਚਤਰ ਆਨਣ ਦੋ ਸ਼ਬਦਾਂ ਦੀ ਸੰਧੀ ਹੈ। ਚਤਰ ਜਮਾ ਆਨਣ, ਚਤਰ ਆਖਿਆ ਜਾਂਦਾ ਚਾਰ ਨੂੰ ਤੇ ਆਨਣ ਆਖਿਆ ਜਾਂਦਾ ਮੂੰਹ ਨੂੰ, ਭਾਵ ਕੇ ਜਿਹਦੇ ਚਾਰ ਮੂੰਹ ਨੇ ਤੇ ਚਾਰ ਮੂੰਹ ਬ੍ਰਹਮਾ ਦੇ ਮੰਨੇ ਜਾਂਦੇ ਨੇ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਜਿਹਦੇ ਚਾਰ ਮੁਖ ਨੇ, ਜਿਹਦੇ ਚਾਰ ਮੂੰਹ ਨੇ, ਜਹ ਕੇ ਕਰ ਦੁੱਖ ਸੁਖ, ਜਿਹਦੇ ਹੱਥਾਂ ਦੇ ਵਿੱਚ ਮਨੁੱਖ ਦੇ ਦੁੱਖ ਸੁਖ ਬੱਝੇ ਹੋਏ ਨੇ, ਭਾਵ ਕੇ ਸਮਰੱਥ ਹੈ ਬ੍ਰਹਮਾ, ਜਿਨ੍ਹਾਂ ਜਿਹੜਾ ਕਿ ਵਰਦਾਨ ਵੀ ਦੇ ਸਕਦਾ, ਸੁਖ ਵੀ ਦੇ ਸਕਦਾ, ਜਿਹੜਾ ਕਿ ਦੁੱਖ ਵੀ ਦੇ ਸਕਦਾ, ਭਾਵ ਕੇ ਬ੍ਰਹਮਾ ਦੇ ਹੱਥਾਂ ਦੀ ਖੇਡ ਹੈ ਦੁੱਖ ਤੇ ਸੁਖ ਦੇਣੇ। ਭਾਲ ਮੇ ਪਦਮ ਮਾਹੇ ਫਸਿਓ ਵਿਚਾਰੇ ਹੈ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹ ਵੀ ਬ੍ਰਹਮਾ ਆਖਰਕਾਰ ਜਦੋਂ ਪਾਲਣ ਲੱਗਾ ਤੇ ਫਿਰ ਉਹ ਫਸ ਗਿਆ ਵਿਚਾਰਾ ਕਮਲ ਦੇ ਫੁੱਲ ਦੇ ਵਿੱਚ ਵੀ। ਬ੍ਰਹਮਾ ਜੀ ਵਾਸਤੇ ਵੀ ਇੱਕ ਪ੍ਰਮਾਣ ਆਉਂਦਾ ਕਿ ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਤੇ ਸਾਰਿਆਂ ਤੋਂ ਪਹਿਲਾਂ ਪਾਣੀ ਹੀ ਪਾਣੀ ਤੇ ਫਿਰ ਉਸ ਤੋਂ ਬਾਅਦ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਿਰਜਣਾ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੂੰ ਬਣਾਇਆ। ਵਿਦਵਾਨ ਮੰਨਦੇ ਨੇ ਕਿ ਬ੍ਰਹਮਾ ਜੀ ਦੁਨੀਆਂ ਦੀ ਸ੍ਰਿਸ਼ਟੀ ਦੀ ਸਿਰਜਣਾ ਕਰਦੇ ਨੇ। ਜਦੋਂ ਬ੍ਰਹਮਾ ਨੂੰ ਬਣਾਇਆ ਤੇ ਬ੍ਰਹਮਾ ਕਮਲ ਦੇ ਫੁੱਲ ਦੇ ਵਿੱਚੋਂ ਪੈਦਾ ਹੋਇਆ, ਕਮਲ ਦੇ ਫੁੱਲ ਤੇ ਬੈਠਾ ਸੀ, ਚਾਰੇ ਪਾਸੇ ਬ੍ਰਹਮਾ ਨੇ ਦੇਖਿਆ ਕਿ ਉਹ ਤੋਂ ਇਲਾਵਾ ਕੋਈ ਨਹੀਂ ਹੈ, ਸਿਰਫ ਇਕੱਲਾ ਬ੍ਰਹਮਾ ਹੈ, ਬਾਕੀ ਪਾਣੀ ਹੀ ਪਾਣੀ ਹੈ। ਤੇ ਬ੍ਰਹਮਾ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਇਆ ਕਿ ਮੈਨੂੰ ਤੇ ਕਿਸੇ ਨੇ ਨਹੀਂ ਬਣਾਇਆ, ਪਰ ਮੈਂ ਦੁਨੀਆਂ ਨੂੰ ਬਣਾਵਾਂਗਾ। ਫਿਰ ਉਹਨੇ ਸਵਾਲ ਕੀਤਾ ਕਿ ਮੈਂ ਤੇ ਸਵੈਮ ਪ੍ਰਗਟ ਹੋਇਆ, ਮੈਨੂੰ ਤੇ ਬਣਾਉਣ ਵਾਲਾ ਕੋਈ ਨਹੀਂ ਹੈ। ਅਕਾਲ ਪੁਰਖ ਦੀ ਗੈਬੀ ਆਵਾਜ਼ ਆਈ, ਤੈਨੂੰ ਵੀ ਬਣਾਉਣ ਵਾਲਾ ਕੋਈ ਹੈ? ਕਹਿੰਦਾ ਕਿ ਕੋਈ ਨਹੀਂ, ਆਸੇ ਪਾਸੇ ਸਿਰਫ ਪਾਣੀ ਹੈ। ਕਿ ਮੈਂ ਪਾਣੀ ਦੇ ਵਿੱਚੋਂ ਪੈਦਾ ਹੋਇਆ? ਅਕਾਲ ਪੁਰਖ ਦਾ ਆਵਾਜ਼ਾ ਸੀ, ਗੈਬੀ ਆਵਾਜ਼ ਸੀ, ਬ੍ਰਹਮਾ ਜਿਸ ਫੁੱਲ ਤੇ ਤੂੰ ਬੈਠਾ ਹੈ, ਇਹ ਕਮਲ ਦਾ ਫੁੱਲ ਹੈ, ਤੂੰ ਇਹਦੇ ਤੋਂ ਹੀ ਪੈਦਾ ਹੋਇਆ। ਤੇ ਮਨ ਦੇ ਵਿੱਚ ਸੋਚਣ ਲੱਗਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਹਿੰਦਾ ਨਹੀਂ, ਮੈਂ ਇਸ ਛੋਟੇ ਜਿਹੇ ਫੁੱਲ ਦੇ ਵਿੱਚੋਂ ਕਿਵੇਂ ਪੈਦਾ ਹੋ ਗਿਆ? ਜ਼ੋਰ ਦੇ ਨਾਲ ਗੁੱਸੇ ਦੇ ਵਿੱਚ ਆਣ ਕੇ ਉਹਨੇ ਲੱਤ ਮਾਰੀ ਕਮਲ ਫੁੱਲ ਦੇ ਤੇ ਵਿੱਚੇ ਹੀ ਡਿੱਗ ਪਿਆ। ਪਤਾ ਨਹੀਂ ਕਿੰਨਾ ਸਮਾਂ ਉਹ ਨਾੜ ਦੇ ਵਿੱਚ ਹੀ ਡਿੱਗ ਕੇ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਆਇਆ, ਭਾਵ ਕਿ ਉਸ ਫੁੱਲ ਦਾ ਹੀ ਪਾਰਾਵਾਰ ਬ੍ਰਹਮਾ ਨਹੀਂ ਪਾ ਸਕਿਆ। ਅਕਾਲ ਪੁਰਖ ਨੇ ਐਸਾ ਕੌਤਕ ਵਰਤਾਇਆ। ਹੁਣ ਗ੍ਰੰਥਾਕਾਰ ਜੀ ਉਸ ਗੱਲ ਦਾ ਬਿਆਨ ਕਰਦੇ ਨੇ ਕਿ ਚੌਂ ਮੁੱਖਾਂ ਵਾਲਾ, ਚੌਂ ਮੂੰਹਾਂ ਵਾਲਾ, ਜਿਹਦੇ ਹੱਥ ਦੇ ਵਿੱਚ ਦੁੱਖ ਸੁੱਖ ਬੱਝਾ ਹੋਇਆ, ਐਸਾ ਬ੍ਰਹਮਾ ਵੀ ਤੇਰਾ ਪਾਰਾਵਾਰ ਅਕਾਲ ਪੁਰਖ ਨਹੀਂ ਪਾ ਸਕਿਆ, ਉਹ ਫਸ ਗਿਆ ਵਿਚਾਰਾ ਕਮਲ ਦੇ ਫੁੱਲ ਦੇ ਨਾੜ ਦੇ ਵਿੱਚ ਹੀ ਡਿੱਗ ਗਿਆ। ਕੈਸੇ ਕੀਰ ਪੇਖੇ ਤੀਰ ਰਾਮ ਪੂਰੀ ਤੋਕੋ ਪੀਰ ਪਈਓ ਸਾਗੇ ਖੀਰ ਰਚ ਤੋਕੋ ਆਗੇ ਹਾਰੇ ਹੈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਕਹਿੰਦੇ ਨੇ ਕਿ ਕੋਈ ਨਿਮਾਣਾ ਮੇਰੇ ਵਰਗਾ ਹੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੁਹਾਡੇ ਪਾਰਾਵਾਰ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ? ਤੁਸੀਂ ਸੱਚੇ ਪਾਤਸ਼ਾਹ ਜੀ ਪੀਰਾਂ ਦੇ ਪੀਰ ਹੋ। ਅੱਗੇ ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਪਹਿਓ ਸਾਗੇ ਖੀਰ ਰਚ ਤੋਕੋ ਆਗੇ ਹਾਰੇ ਹੈ। ਜਿਨ੍ਹਾਂ ਨੇ ਆਪਣੇ ਰੱਥਾਂ ਦੇ ਪਹੀਆਂ ਦੇ ਨਾਲ ਸਮੁੰਦਰ ਬਣਾ ਦਿੱਤੇ। ਕਵੀ ਜੀ ਲਿਖਦੇ ਨੇ ਕਿ ਉਹ ਵੀ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਤੁਹਾਡੇ ਅੱਗੇ ਹਾਰ ਗਏ। ਕਿਉਂਕਿ ਐਸੀ ਵੀ ਮਾਨਤਾ ਹੈ ਕਿ ਜਿਹੜੇ ਦੁਨੀਆਂ ਦੇ ਉੱਤੇ ਸਮੁੰਦਰ ਬਣੇ ਨੇ, ਦਰਅਸਲ ਸਮੁੰਦਰ ਤੇ ਇੱਕੋ ਹੀ ਹੈ ਪੂਰੀ ਦੁਨੀਆਂ ਦੇ ਵਿੱਚ, ਪਰ ਉਹਨੂੰ ਸੱਤ ਸਮੁੰਦਰਾਂ ਦੇ ਨਾਲ ਹੀ ਵੱਖਰੇ ਵੱਖਰੇ ਇਲਾਕੇ ਦੇ ਨਾਲ ਯਾਦ ਕੀਤਾ ਜਾਂਦਾ ਹੈ। ਕੋਈ ਹਿੰਦ ਸਾਗਰ ਹੈ, ਕੋਈ ਹਿੰਦ ਮਹਾਂਸਾਗਰ ਹੈ, ਕੋਈ ਬੰਗਾਲ ਦੀ ਖਾੜੀ ਹੈ, ਕੋਈ ਪ੍ਰਸ਼ਾਂਤ ਮਹਾਂਸਾਗਰ ਹੈ। ਸਾਗਰ ਤੇ ਭਾਵੇਂ ਇੱਕੋ ਹੀ ਹੈ, ਸਮੁੰਦਰ ਤੇ ਭਾਵੇਂ ਇੱਕੋ ਹੀ ਹੈ, ਪਰ ਉਹਨੂੰ ਸੱਤ ਸਮੁੰਦਰਾਂ ਦੇ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵਿਦਵਾਨ ਪੁਰਸ਼ ਐਸਾ ਮੰਨਦੇ ਨੇ ਕਿ ਜਿਹੜੇ ਸੱਤ ਸਮੁੰਦਰ ਨੇ, ਇਹ ਵੀ ਵੱਡੇ ਸੂਰ ਵੀਰਾਂ ਦੇ ਪਹੀਆਂ ਦੇ ਨਾਲ ਬਣੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕਿਸੇ ਕਵੀ ਨੇ ਲਿਖਿਆ, ਉਹ ਲਿਖਦਾ ਹੈ ਕਿ ਵੱਡੇ ਵੱਡੇ ਰਾਜਾ ਜਾ ਕੇ ਲਾਖ ਨਾ ਨਗਾਰਾ ਬਾਜੈ। ਵੱਡੇ ਵੱਡੇ ਐਸੇ ਰਾਜੇ ਹੋ ਚੁੱਕੇ ਨੇ ਜਿਹੜੇ ਜਦੋਂ ਚੱਲਦੇ ਸਨ ਤੇ ਨੌ ਨੌ ਲੱਖ ਨਗਾਰਾ ਉਹਨਾਂ ਦੇ ਨਾਲ ਵੱਜਦਾ ਸੀ। ਵੱਡੇ ਵੱਡੇ ਰਾਜਾ ਜਾ ਕੇ ਲਾਖ ਨਾ ਨਗਾਰਾ ਬਾਜੈ, ਜਾ ਕੇ ਰੱਥ ਪਹੀਣ ਸੋ ਸਾਤੋਂ ਸਿੰਧ ਖਾਟੇ ਹੈ। ਉਹੀ ਰਾਜੇ ਜਿਹੜੇ ਇੰਨੇ ਵੱਡੇ ਪਰਾਕਰਮੀ ਸਨ, ਜਿਨ੍ਹਾਂ ਦੇ ਰੱਥਾਂ ਦੇ ਪਹੀਆਂ ਦੇ ਨਿਸ਼ਾਨ ਦੇ ਨਾਲ, ਭਾਵ ਕੇ ਜਦੋਂ ਉਹਨਾਂ ਦੇ ਰੱਥ ਲੰਘੇ
ਤੇ ਜਿਹੜਾ ਪਹੀਏ ਦੇ ਨਾਲ ਟੋਆ ਪੈ ਗਿਆ ਉੱਥੇ ਸਮੁੰਦਰ ਬਣ ਗਿਆ। ਜਾ ਕੇ ਰਥ ਪਹੀਆਂ ਸੋ ਸਾਤੋਂ ਸਿੰਧ ਖਾਟੇ ਹੈ, ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਨਾਲ ਸੱਤ ਸਮੁੰਦਰ ਬਣ ਗਏ। ਅੱਗੇ ਕਹਿੰਦੇ ਨੇ ਕੋਟ ਜੁਗ ਆਰ ਜਾ ਕੋਟ ਗਜ ਬਲ ਜਾ ਕੋ, ਐਸੇ ਪਰਾਕਰਮੀ ਦੁਨੀਆਂ ਦੇ ਉੱਤੇ ਹੋ ਚੁੱਕੇ ਨੇ। ਕੋਟ ਚੁਗ ਆਰ ਜਾ ਜਿਨ੍ਹਾਂ ਦੀ ਕਰੋੜਾਂ ਯੁੱਗਾਂ ਦੀ ਆਰਜਾ ਸੀ, ਇੰਨੀ ਵੱਡੀ ਉਮਰਾਂ ਦੇ ਮਾਲਕ, ਫਿਰ ਕੋਟ ਗਜ ਬਲ ਜਾ ਕੋ ਕਰੋੜਾਂ ਹਾਥੀਆਂ ਦਾ ਜਿਨ੍ਹਾਂ ਦੇ ਵਿੱਚ ਬਲ ਸੀ, ਇੰਨੀ ਤਾਕਤ ਸੀ। ਏਕ ਹੀ ਤਨਿਸ਼ ਸੋ ਵੈਰੀ ਸਭ ਡਾਂਟੇ ਹੈ, ਜਿਨ੍ਹਾਂ ਦੇ ਵਿੱਚ ਇੰਨੀ ਤਾਕਤ, ਇੱਕੋ ਤੀਰ ਦੇ ਨਾਲ ਆਪਣੇ ਪੂਰੇ ਵੈਰੀਆਂ ਦਾ ਵਿਨਾਸ਼ ਕਰ ਦਿੱਤਾ, ਜਿਨ੍ਹਾਂ ਬਲੀਆਂ ਨੇ। ਤੇ ਉਹ ਮ੍ਰਿਤਕ ਪਏ ਵਾਕਾ ਨਾਮ ਹੁਣਾ ਲੇਤ ਕੋ, ਕਹੂੰ ਕਹੂੰ ਸਿਮਰਤੀ ਅਰ ਪੁਰਾਨਣ ਮੇ ਆਤੇ ਹੈ। ਐਸੇ ਵੱਡੇ ਤੋਂ ਵੱਡੇ ਪਰਾਕਰਮੀ ਮਰ ਗਏ ਨੇ। ਕਵੀ ਜੀ ਲਿਖਦੇ ਨੇ ਉਹਨਾਂ ਦਾ ਕੋਈ ਨਾਮ ਤੱਕ ਨਹੀਂ ਲੈਂਦਾ, ਕਦੇ ਕਦੇ ਪੁਰਾਣਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਉਹਨਾਂ ਦੀਆਂ ਸਾਖੀਆਂ ਸੁਣਨ ਦੇ ਵਾਸਤੇ ਮਿਲਦੀਆਂ ਨੇ। ਤੁਮ ਜੋ ਕਹਿਤ ਹੋ ਮਹੀਪਤ ਮਹੀਪਤ, ਤੇਰੇ ਜੈਸੇ ਗੀਧੀ ਬਾਬਾ ਕੇਤੇ ਕਾਲ ਕਾਟੇ ਹੈ। ਮਨੁੱਖ ਨੂੰ ਸੰਬੋਧਨ ਕਰਕੇ ਕਵੀ ਜੀ ਕਹਿ ਰਹੇ ਨੇ ਕਿ ਤੂੰ ਕਹਿੰਦਾ ਮੈਂ ਭੂਮੀ ਪਤ ਹੈ, ਮੈਂ ਮਹੀ ਪਤ ਹੈ, ਮੈਂ ਧਰਤੀ ਦਾ ਮਾਲਕ ਹੈ, ਤੇਰੇ ਵਰਗੇ ਪਤਾ ਨੀ ਕਿੰਨੇ ਕਾਲ ਨੇ ਕੱਟ ਕੇ ਮਾਰ ਦਿੱਤੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇੱਥੇ ਕਵੀ ਜੀ ਨੇ ਲਿਖਿਆ ਕਿ ਸੱਤ ਜਿਹੜੇ ਸਾਗਰ ਨੇ ਉਹਨਾਂ ਮਹਾਂ ਬਲੀਆਂ ਦੇ ਰੱਥਾਂ ਦੇ ਪਹੀਆਂ ਦੇ ਨਾਲ ਬਣੇ। ਸਿਰਫ ਆਮ ਦੁਨੀਆਂ ਦੇ ਕਮੀਆਂ ਦੀ ਗੱਲ ਨਹੀਂ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਦਸਮ ਬਾਣੀ ਦੇ ਵਿੱਚ, ਦਸਮ ਗ੍ਰੰਥ ਦੇ ਵਿੱਚ ਇਸੇ ਗੱਲ ਦੀ ਪੁਸ਼ਟੀ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਬਲੀ ਪ੍ਰਿਥਿਵ ਮਾਨ ਧਾਤਾ ਮਹੀਪੰ, ਜਿਨ੍ਹਾਂ ਰੱਥ ਚੱਕਰੰ ਕੀਏ ਸਾਤ ਦੀਪੰ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਬਲੀ ਪ੍ਰਿਥਵੀ ਦੇ ਉੱਤੇ ਹੋ ਚੁੱਕੇ ਨੇ, ਜਿਨ੍ਹਾਂ ਦੇ ਰੱਥਾਂ ਦੇ ਚੱਕਰਾਂ ਦੇ ਨਾਲ ਪਹੀਆਂ ਦੇ ਨਾਲ ਕੀਏ ਸਾਤ ਦੀਪੰ, ਸੱਤ ਦੀਪ ਬਣ ਗਏ, ਸੱਤ ਸਾਗਰ ਬਣ ਗਏ। ਇਸ ਪ੍ਰਕਾਰ ਦੇ ਨਾਲ ਮਾਨਤਾ ਹੈ ਸੀ ਕਿ ਜਿਹੜੇ ਸਾਗਰ ਬਣੇ ਨੇ ਉਹ ਵੱਡੇ ਮਹਾਂਪੁਰਖੀਆਂ ਪੁਰਖਾਂ ਵੱਡੇ ਬਲੀਆਂ ਦੇ ਪਹੀਆਂ ਦੇ ਨਿਸ਼ਾਨ ਨੇ, ਜਿਹੜੇ ਕਿ ਸੱਤ ਸਮੁੰਦਰ ਬਣੇ ਨੇ। ਇਸ ਤੋਂ ਇਲਾਵਾ ਸੰਤ ਗੁਲਾਬ ਸਿੰਘ ਜੀ ਹੋਏ ਨੇ, ਜਿਹੜੇ ਕਿ ਲਿਖਦੇ ਨੇ ਆਪਣੇ ਭਾਵਕ ਸਮਰਤ ਦੇ ਵਿੱਚ, ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਐਸਾ ਬਚਨ ਕਰਦੇ ਨੇ। ਸੰਤ ਗੁਲਾਬ ਸਿੰਘ ਜੀ ਲਿਖਿਆ ਜਿਨਕੇ ਰਥ ਨੇਮ ਦਰਾਨਣ ਨੇ, ਸਤ ਸਾਗਰ ਹੈ ਅਵਲੋ ਜਗ ਮਾਹੀ, ਜਿਨ੍ਹਾਂ ਦੇ ਰੱਥਾਂ ਦੇ ਪਹੀਆਂ ਦੇ ਨਾਲ ਉਹਨਾਂ ਦੀਆਂ ਦਰਾੜਾਂ ਦੇ ਨਾਲ ਸੱਤ ਸਮੁੰਦਰ ਅਜੇ ਤੱਕ ਦੁਨੀਆਂ ਦੇ ਉੱਤੇ ਦਿਖਾਈ ਦਿੰਦੇ ਨੇ। ਜਿਨਕੇ ਰਥ ਨੇਮ ਦਰਾਨਣ ਨੇ, ਸਤ ਸਾਗਰ ਹੈ ਅਵਲੋ ਜਗ ਮਾਹੀ, ਜਿਨ ਚਾਂਬ ਕੇ ਗੋਸ਼ਨ ਕੇ ਬਲ ਤੇ ਸਭ ਸੈਲ ਬਟੋਰ ਧਰੇ ਧਰਮਾਹੀ, ਜਿਨ੍ਹਾਂ ਦੇ ਵਿੱਚ ਇੰਨੀ ਤਾਕਤ, ਇੰਨਾ ਪਰਾਕਰਮ, ਇੰਨਾ ਸਮਰਥ ਕਿ ਜਿਨ੍ਹਾਂ ਨੇ ਆਪਣੇ ਤਨਖ ਦੇ ਗੋਸ਼ੇ ਦੇ ਨਾਲ ਚੁੱਕ ਚੁੱਕ ਕੇ ਜਿਹੜੇ ਪਹਾੜ ਨੇ ਉਹ ਇੱਕ ਜਗ੍ਹਾ ਦੇ ਉੱਤੇ ਬਟੋਰ ਕੇ ਇਕੱਠੇ ਕਰਕੇ ਧਰ ਦਿੱਤੇ। ਸੁਰ ਰਾਜ ਡਰੇ ਜਿਨਕੇ ਬਲ ਤੇ, ਜਮ ਰਾਜ ਜਿਤੇ ਜਿਹਨੇ ਜਗ ਮਾਹੀ, ਜਿਨ੍ਹਾਂ ਦੇ ਬਲ ਤੋਂ ਜਿਹੜਾ ਸੁਰ ਰਾਜ ਹੈ ਇੰਦਰ ਦੇਵਤਾ ਡਰਿਆ, ਜਿਹਦੇ ਬਲ ਤੋਂ ਜਮ ਰਾਜ ਵੀ ਡਰਿਆ, ਜਿਹੜਾ ਮੌਤ ਦੇ ਦਿੰਦਾ ਹੈ ਜਿਹਦੇ ਤੋਂ ਵੀ ਡਰਿਆ। ਰਾਵਣ ਦੇ ਵਾਸਤੇ ਪ੍ਰਮਾਣ ਆਉਂਦਾ ਹੈ ਕਿ ਰਾਵਣ ਇੰਨਾ ਪਰਾਕਰਮੀ ਸੀ, ਇੰਨਾ ਬਲੀ ਸੀ, ਉਹਨੇ ਕਾਲ ਨੂੰ ਜਮ ਰਾਜ ਨੂੰ ਆਪਣੇ ਪਾਵੇ ਦੇ ਨਾਲ ਬੰਨ ਛੱਡਿਆ, ਐਸਾ ਪ੍ਰਮਾਣ ਆਉਂਦਾ ਹੈ। ਸੋ ਇਸ ਜਗ੍ਹਾ ਦੇ ਉੱਤੇ ਕਵੀ ਗੁਲਾਬ ਸਿੰਘ ਜੀ ਬਿਆਨ ਕਰਦੇ ਨੇ ਸੁਰ ਰਾਜ ਡਰੇ ਜਿਨਕੇ ਬਲ ਤੇ, ਜਿਨ੍ਹਾਂ ਦੇ ਬਲ ਤੋਂ ਜਿਨ੍ਹਾਂ ਦੀ ਤਾਕਤ ਤੋਂ ਇੰਦਰ ਦੇਵਤਾ ਡਰਿਆ, ਜਮ ਰਾਜ ਜਿਤੇ ਜਿਹਨੇ ਜਗ ਮਾਹੇ, ਜਿਨ੍ਹੇ ਕਿ ਜਮ ਰਾਜ ਨੂੰ ਵੀ ਜਿੱਤਿਆ, ਐਸਾ ਵੀ ਬਲੀ ਹੋ ਚੁੱਕਾ ਹੈ। ਮਨ ਤੇ ਜਗ ਪੀਤਰ ਨਾ ਹੀ ਰਹੇ, ਅਬ ਔਰ ਰਹਿ ਕੋ ਕੋ ਜਗ ਮਾਹੇ, ਉਹ ਐਸੇ ਐਸੇ ਬਲੀ ਮਰ ਗਏ ਤੇ ਫਿਰ ਹੋਰ ਦੁਨੀਆਂ ਦੇ ਉੱਤੇ ਕੌਣ ਰਹਿ ਸਕਦਾ। ਸੋ ਮੇਰਾ ਸਿਰਫ ਸਾਰੀ ਕਥਾ ਕਹਿਣ ਤੋਂ ਭਾਵ ਸੀ ਕਿ ਸੱਤ ਸਾਗਰ ਜਿਹੜੇ ਬਣੇ ਨੇ ਇਹ ਵੱਡੇ ਬਲੀਆਂ ਦੇ ਰੱਥਾਂ ਦੇ ਪਹੀਆਂ ਦੇ ਨਾਲ ਬਣੇ ਨੇ, ਐਸੀ ਦੁਨੀਆਂ ਦੇ ਵਿੱਚ ਮਾਨਤਾ ਹੈ। ਤੇ ਗ੍ਰੰਥਾਕਾਰ ਗੁਰਬਖਸ਼ ਸਿੰਘ ਜੀ ਉਸੇ ਗੱਲ ਦਾ ਪ੍ਰਮਾਣ ਦਿੰਦੇ ਨੇ, ਪਈਓ ਸਾਗੇ ਖੀਰ ਰਚ, ਜਿਨ੍ਹਾਂ ਦੇ ਪਹੀਆਂ ਦੇ ਨਾਲ ਸਾਗਰ ਬਣ ਗਏ, ਤੋਕੋ ਆਗੇ ਹਾਰੇ ਹੈ, ਐਸੇ ਬਲੀ ਮਹਾਂਪੁਰਖ ਵੀ, ਐਸੇ ਬਲੀ ਜਿਹੜੇ ਯੋਧੇ ਨੇ ਉਹ ਵੀ ਤੇਰੇ ਅੱਗੇ ਹਾਰ ਗਏ। ਤੇ ਕਵੀ ਲਿਖਦਾ ਕਿ ਮੈਂ ਤੇਰੇ ਅੱਗੇ ਕੀ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਉਸਤਤੀ ਬਿਆਨ ਕਰਦੇ ਨੇ।
ਏਕ ਸਹਾਰਾ मामलिया सभी सहारे छोर पद पंकज गुर जगजीत के बिन करो कर जोर। एक दोहरे दे विच हुण ग्रंथाकार गुरबख्श सिंह रामपुरी जी ने सतगुरु जगजीत सिंह सच्चे पातशाह जी दी महिमा दा बयान कीता। कवि जी लिखदे ने कि हे सतगुरु जगजीत सिंह सच्चे पातशाह जी, मैं सारिया सहारिया नूं छड के, सारिया आसा नूं छड के तुहाडे चरण कमलां दे सहारे नूं धारण कीता है। हे सतगुरु जगजीत सिंह सच्चे पातशाह जी, मैं तुहाडे चरणां दे उत्ते हथ जोड़ के बिनय करदा हां, नमस्कार करदा। लद्दा तरगा गाम एक कुजरा वाले तीर करते बास ते गाम मैं प्राप्त के प्रताप के लोई कबीर। ग्रंथाकार रामपुरी जी लिखदे ने के एक पिंड सी जिस पिंड दा नाम सी लद्दा तरगा। ए जरा पिंड है, कवि जी लिखदे ने के कुजरा वाले शहर दे लागे सी। उस पिंड दे विच एक स्त्री ते पुरुष वासा करदे सन। ग्रंथाकार जी लिखदे ने के सतगुरु प्रताप सिंह जी दे वड्डे सेवक सन जेडे के लोई ते कबीर वर्गे सन। भाव के जिस तरह भगत कबीर जी होए ने उन्हां दी घरवाली दा नाम सी लोई। लोई ते कबीर दोवे जी सन। इसे प्रकार दे नाल कवि जी लिखदे ने कि ओ भी प्रेमी सन जेडे के लोई कबीर वर्गे सन सतगुरु प्रताप सिंह दे, क्योंकि बहुत सारे भगतां दे बारे ऐसा नहीं लिखिया गया। भगतां दे बारे ते जरूर लिखिया गया कि उन्हां ने बड़ी बंदगी कीती, पता नहीं किन्नी वारी भगवान दे दर्शन नसीब होए। आम करके ऐसा हुंदा नहीं है कि दोवां जीआं दा सुभाअ रलदा होवे, पर भगत कबीर जी दे जीवन नूं जेकर पढ़िया जावे ते लोई जी ने उन्हां दी घरवाली ने कबीर जी दा बड़ा साथ दिता, भाव के ओह वी कबीर जी दे अनुसार चलदी सी। सो इस करके हुण कवि जी ने प्रमाण दिता कि जिवें लोई ते कबीर दा प्यार सी, ओह दोवें दे दोवें परमेश्वर दी आराधना दे विच लगे रहिंदे सन। इसे तरह हुण लद्दा तरगा पिंड दे विच सतगुरु प्रताप सिंह दे दो प्रेमी वसदे ने, इह लोई ते कबीर वर्गे ने। संत कौर लोई को नाम देवा सिंह कबीर सुहाम। ग्रंथाकार जी लिखदे ने के संत कौर सी औरत दा नाम जेडी के लोई दे समान मन्नी जा सकदी है। ओदे पति दा नाम सी देवा सिंह जेड़ा के कबीर वर्गा सी। पाव के दोवें जी लोई ते कबीर वर्गे ने। निस दिन जस करे गुर केरा वड प्रताप संग प्रेम कनेरा। ए दोवें जी रात दिन हमेशा सतगुरु सच्चे पातशाह जी दे जस नूं बयान करदे ने। सतगुरु प्रताप सिंह सच्चे पातशाह जी दे नाल इन्हां दोहां जीआं दा बहुत प्यार सी। एक दिवस मन में एव आई मेला करावै अर्ज लखाई। एक दिन इन्हां दोहां जीआं दे मन दे विच ख्याल पैदा होया कि सतगुरु प्रताप सिंह सच्चे पातशाह जी नूं घर दे विच सदना चाहीदा है, मेला करना चाहीदा। इस तरह दी दलील बना के मेला करावै अर्ज लखाई। फिर सतगुरु प्रताप सिंह जी दे दरबार दे विच पहुंचे, आण के अपनी अर्ज लखा दित्ती। सेवक नूं लखा दित्ता कि सतगुरां दे चरणां दे विच साडे वल्लों अर्ज करो, बेनती करो, असीं अपने घर दे विच मेला करना चाहुंदे आं। सतगुरु सच्चे पातशाह जी दी प्रवानगी चाहीदी है। सतगुरु सच्चे पातशाह जी साडे मेले दे विच दर्शन देण। इस तरह दी अर्ज सेवक नूं लिखा दित्ती। प्रभ जी जब अरदास वचवाई नाहे टैम कहियो रघुराई।
ग्रंथाकार जी लिखदे ने के सेवक ने फिर इन्हां दोवां दी अर्ज जिहड़ी सी अरदास सी ओह पढ़ के सुनाई ते उस वेले नाहे टैम कहियो रघुराई। राम स्वरूप सतगुरु प्रताप सिंह सच्चे पातशाह जी ने इन्हां दी अरदास नूं प्रवाना कीता। सतगुरु प्रताप सिंह सच्चे पातशाह जी कहिंदे ने साडे कोल टैम नहीं है।
ਨਾ ਮਨਜੂਰ ਪਈ ਅਰਦਾਸ ਅਤ ਹੀ ਮਨ ਤਵ ਪਯੋ ਉਦਾਸ।
ਗ੍ਰੰਥਾਕਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਅਰਦਾਸ ਜਿਹੜੀ ਸੀ, ਜਿਹੜੀ ਅਰਜ ਸੀ, ਉਹ ਪ੍ਰਵਾਨ ਨਾ ਹੋ ਸਕੀ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਨਹੀਂ ਆ ਸਕਦੇ। ਅਤ ਹੀ ਮਨ ਤਵ ਪਯੋ ਉਦਾਸ। ਫਿਰ ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੋਵਾਂ ਜੀਆਂ ਦਾ ਮਨ ਬਹੁਤ ਜ਼ਿਆਦਾ ਉਦਾਸ ਹੋ ਗਿਆ।
ਸਸੀ ਬਿਨ ਜਿਮ ਚਕੋਰ ਉਦਰੀ ਵੈ, ਰਵ ਬਿਨ ਪਦਮ ਜਿਉ ਨਾਹੇ ਖੜੀ ਵੈ।
ਕਿਸ ਤਰ੍ਹਾਂ ਦੁਖੀ ਹੋਏ ਨੇ ਗ੍ਰੰਥਾਕਾਰ ਜੀ, ਦੋ ਚਾਰ ਪ੍ਰਮਾਣ ਦਿੰਦੇ ਨੇ। ਗ੍ਰੰਥਾਕਾਰ ਜੀ ਨੇ ਪਹਿਲਾ ਪ੍ਰਮਾਣ ਦਿੱਤਾ ਹੈ ਕਿ ਜਿਸ ਤਰ੍ਹਾਂ ਚੰਦਰਮਾ ਤੋਂ ਬਗੈਰ ਜਿਹੜਾ ਚਕੋਰ ਹੈ ਉਧਰ ਜਾਂਦਾ ਹੈ, ਭਾਵ ਕਿ ਉਹ ਚੰਦਰਮਾ ਨੂੰ ਦੇਖਣਾ ਚਾਹੁੰਦਾ ਹੈ, ਪਰ ਜੇਕਰ ਚੰਦਰਮਾ ਨਾ ਦਿਸੇ ਤੇ ਜਿਸ ਤਰ੍ਹਾਂ ਚਕੋਰ ਉਦਾਸ ਹੋ ਜਾਂਦਾ ਹੈ, ਇਸ ਤਰ੍ਹਾਂ ਦੋਵੇਂ ਜੀ ਉਦਾਸ ਹੋ ਗਏ। ਕਵੀ ਜੀ ਅੱਗੇ ਹੋਰ ਪ੍ਰਮਾਣ ਦਿੰਦੇ ਨੇ, ਰਵ ਬਿਨ ਜਿਮ ਪਦਮ ਨਹੀਂ ਖੜੀ ਵੈ, ਜਿਸ ਤਰ੍ਹਾਂ ਕਿ ਰਵੀ ਤੋਂ ਬਗੈਰ, ਸੂਰਜ ਤੋਂ ਬਗੈਰ ਚੰਦਰਮਾ, ਮਾਫ ਕਰਨਾ, ਜਿਸ ਤਰ੍ਹਾਂ ਸੂਰਜ ਤੋਂ ਬਗੈਰ ਜਿਹੜਾ ਫੁੱਲ ਹੈ ਕਮਲ ਦਾ, ਉਹ ਨਹੀਂ ਖਿੜਦਾ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ, ਉਦਾਸ ਹੋ ਗਏ ਨੇ, ਮਾਨੋ ਕਿ ਮਨ ਖੁਸ਼ੀ ਦੇ ਨਾਲ ਖਿੜਿਆ ਨਾ।
ਵਾਰ ਬਿਨਾ ਜੋ ਤੜਫੇ ਮੀਨਾ, ਪ੍ਰੇਮ ਵਿਛੋ ਤਿਮ ਇਨ ਕੋ ਕੀਨਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ, ਇਸੇ ਪ੍ਰਕਾਰ ਦੇ ਨਾਲ ਇਹਨਾਂ ਦੋਵਾਂ ਜੀਆਂ ਨੂੰ ਪ੍ਰੇਮ ਦੇ ਵਿਛੋੜੇ ਨੇ ਬਹੁਤ ਤੰਗ ਕੀਤਾ।
ਆਵਣਗੇ ਆਵਣਗੇ ਰਾਮ, ਇਮ ਸੋਚ ਕਰਿਓ ਇੰਤਜਾਮ।
ਪਰ ਗ੍ਰੰਥਾਕਾਰ ਜੀ ਲਿਖਦੇ ਨੇ, ਇਹਨਾਂ ਨੇ ਆਪਣੇ ਸਬਰ ਨੂੰ ਨਹੀਂ ਛੱਡਿਆ, ਇਹਨਾਂ ਨੇ ਆਪਣੇ ਧੀਰਜ ਨੂੰ ਨਹੀਂ ਛੱਡਿਆ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ, ਮੈਂ ਨਹੀਂ ਆਉਣਾ, ਮੇਰੇ ਕੋਲ ਟਾਈਮ ਨਹੀਂ ਹੈ, ਮੇਲਾ ਨਹੀਂ ਹੋ ਸਕਦਾ। ਪਰ ਗ੍ਰੰਥਾਕਾਰ ਜੀ ਲਿਖਦੇ ਨੇ, ਇਹਨਾਂ ਨੇ ਆਪਣੇ ਮਨ ਦੇ ਵਿੱਚ ਐਸੇ ਭਰੋਸੇ ਨੂੰ ਧਾਰਨ ਕੀਤਾ, ਆਵਣਗੇ ਆਵਣਗੇ ਰਾਮ, ਜਰੂਰ ਸਤਿਗੁਰੂ ਪ੍ਰਤਾਪ ਸਿੰਘ ਜੀ ਆਉਣਗੇ, ਜਰੂਰ ਸਤਿਗੁਰੂ ਪ੍ਰਤਾਪ ਸਿੰਘ ਜੀ ਆਉਣਗੇ। ਇਸ ਤਰ੍ਹਾਂ ਦੀ ਸੋਚ ਸੋਚ ਕੇ ਇਹਨਾਂ ਨੇ ਆਪਣਾ ਇੰਤਜ਼ਾਮ ਸ਼ੁਰੂ ਕੀਤਾ ਕਿ ਸਤਿਗੁਰਾਂ ਨੇ ਆਉਣਾ ਹੈ ਮੇਲਾ ਕਰਨ।
ਮਾਈ ਚੂਣ ਚੱਕੀਲੇ ਪੀਸੇ, ਸਿਮਰਨ ਕਰ ਨਿਸ ਦਿਨ ਜਗ ਦਿਸ਼ੇ।
ਜਿਹੜੀ ਦੇਵਾ ਸਿੰਘ ਦੀ ਘਰਵਾਲੀ ਸੀ, ਜਿਹਦਾ ਨਾਮ ਸੰਤ ਕੌਰ ਸੀ, ਜਿਹਦੇ ਬਾਰੇ ਕਵੀ ਜੀ ਲਿਖਦੇ ਨੇ ਕਿ ਲੋਈ ਤੇ ਕਬੀਰ ਆਖਿਆ ਜਾ ਸਕਦਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੀ ਮਾਤਾ ਸੀ, ਉਹਨੇ ਚੱਕੀ ਲੈ ਕੇ ਪੀਣੀ ਸ਼ੁਰੂ ਕੀਤੀ, ਆਟਾ ਪੀ ਕੇ ਤਿਆਰ ਕਰਨਾ ਸ਼ੁਰੂ ਕੀਤਾ, ਕਿਉਂਕਿ ਆਟੇ ਦੀ ਲੋੜ ਹੋਵੇਗੀ, ਸਤਿਗੁਰਾਂ ਨੇ ਆਉਣਾ ਹੈ ਤੇ ਲੰਗਰ ਤਿਆਰ ਕਰਨਾ। ਨਿਸ ਦਿਨ ਸਿਮਰਨ ਕਰੇ ਨਿਸ ਦਿਨ ਜਗਦੀਸ਼, ਜਗਦੀਸ਼ ਦਾ ਭਾਵ ਹੁੰਦਾ ਜੋ ਸ੍ਰਿਸ਼ਟੀ ਦੇ ਮਾਲਕ ਨੇ, ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਦੀ ਹੈ ਰਾਤ ਦਿਨ। ਇੱਥੇ ਸਿਮਰਨ ਤੋਂ ਭਾਵ ਹੈ ਕਿ ਸਤਿਗੁਰਾਂ ਨੂੰ ਯਾਦ ਕਰਦੀ ਹੈ।
ਅਗਾਰ ਕੇ ਉਪਰ ਮਾਲੀਆ ਕੀਨਾ, ਨਿਜ ਕਰ ਲਾਏ ਲੇਵੜੇ ਪੀਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਡੇਰਾ ਲਵਾਉਣਾ ਹੈ, ਆਪਣੇ ਘਰ ਦੀ ਛੱਤ ਦੇ ਉੱਤੇ ਇੱਕ ਕੱਚਾ ਚੁਬਾਰਾ ਤਿਆਰ ਕਰਨਾ ਸ਼ੁਰੂ ਕੀਤਾ। ਕਵੀ ਜੀ ਲਿਖਦੇ ਨੇ, ਪਹਿਲਾਂ ਕੱਚੀਆਂ ਕੰਧਾਂ ਬਣਾਈਆਂ ਤੇ ਫਿਰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਕੰਧਾਂ ਨੂੰ ਲਿੰਬਿਆ ਗਿਆ।
ਹਮ ਗ੍ਰਹਿ ਮੇਲਾ ਕਹਿ ਕਬੀਰ, ਮਮ ਗ੍ਰਹਿ ਆਵੇਂਗੇ ਗਹਿਰ ਗੰਭੀਰ।
ਜਿਹੜਾ ਕਬੀਰ ਹੈ, ਜਿਹੜਾ ਦੇਵਾ ਸਿੰਘ ਹੈ, ਉਹ ਲੋਕਾਂ ਨੂੰ ਕਹਿੰਦਾ ਸਾਡੇ ਘਰ ਮੇਲਾ ਹੋਣਾ, ਸਾਡੇ ਘਰ ਸਤਿਗੁਰੂ ਪ੍ਰਤਾਪ ਸਿੰਘ ਨੇ ਆਉਣਾ, ਤੇ ਜਿਹੜੀ ਉਹਦੀ ਘਰਵਾਲੀ ਹੈ ਉਹ ਕਹਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਗਹਿਰ ਗੰਭੀਰ ਸਤਿਗੁਰਾਂ ਨੇ ਚਰਨ ਪਾਉਣੇ ਨੇ। ਭਾਵ ਕਿ ਦੋਵੇਂ ਜੀ ਲੋਕਾਂ ਨੂੰ ਇਸ ਤਰ੍ਹਾਂ ਕਹਿੰਦੇ ਰਹਿੰਦੇ ਨੇ।
ਇਮ ਕਰ ਤੇ ਲੋਈਨ ਲੋਈ ਨੌ ਰੋਜ, ਚੂਣ ਪੀਸੀਓ ਦਸ ਮਣ ਬੋਜ।
ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਜਿਹੜੀ ਲੋਈ ਸੀ, ਉਹਨੇ 9 ਦਿਨਾਂ ਦੇ ਵਿੱਚ ਆਟਾ 10 ਮਣ ਪੀ ਕੇ ਤਿਆਰ ਕਰ ਲਿਆ। ਕੱਚੇ ਮਣ 16 ਕਿਲੋਆਂ ਦਾ ਕੱਚਾ ਮਣ ਹੁੰਦਾ, ਭਾਵ ਕਿ 10 ਮਣ ਜਿਹੜਾ ਆਟਾ ਸੀ
ਉਸ ਮਾਈ ਨੇ ਪੀ ਲਿਆ।
ਮਾਲੀਏ ਉਪਰ ਛਾਤ ਲਗਾਈ, ਸਗਲ ਅਗਾਰ ਕੀ ਕਰੀ ਸਫਾਈ।
ਤੇ ਉਹ ਜਿਹੜਾ ਮਾਲੀਆ ਚੁਬਾਰਾ ਕੱਚਾ ਆਪਣੇ ਘਰ ਦੀ ਛੱਤ ਤੇ ਬਣਾਇਆ ਸੀ, ਕਵੀ ਜੀ ਲਿਖਦੇ ਨੇ ਕਿ ਫਿਰ ਉਹਦੇ ਉੱਤੇ ਸੋਹਣੀ ਛੱਤ ਪਾ ਦਿੱਤੀ। ਇਸ ਤੋਂ ਇਲਾਵਾ ਪੂਰੇ ਆਪਣੇ ਘਰ ਦੀ ਉਹਨਾਂ ਨੇ ਸਫਾਈ ਕੀਤੀ।
ਲੋਕ ਲਗਵਾਈ ਇਮ ਕਹਿ ਸਾਰੇ, ਆਵੇ ਕਹਾ ਪ੍ਰਭ ਦੂਰ ਪਧਾਰੇ।
ਤੇ ਪਿੰਡ ਦੇ ਵਿਚ ਰਹਿਣ ਵਾਲੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਕਹਿੰਦੇ ਨੇ ਕਿ ਤੁਹਾਡੇ ਘਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਵੇਂ ਆ ਜਾਣਗੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਦੂਰ ਰਹਿੰਦੇ ਨੇ। ਇਸ ਤੋਂ ਇਲਾਵਾ ਸੁਣਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਨੇ ਤੇ ਤੁਹਾਡੀ ਅਰਜ ਨੂੰ ਨਾ ਪ੍ਰਵਾਨ ਕਰ ਦਿੱਤਾ ਹੈ, ਇਸ ਕਰਕੇ ਤੁਸੀਂ ਰੋਜ਼ ਕਹਿੰਦੇ ਹੋ ਸਤਿਗੁਰਾਂ ਨੇ ਆਉਣਾ, ਸਾਡੇ ਘਰ ਦੇ ਵਿਚ ਮੇਲਾ ਹੋਣਾ, ਇਹ ਕਿਸ ਤਰ੍ਹਾਂ ਗੱਲ ਸੰਭਵ ਹੋ ਸਕਦੀ।
ਅਵਲੋਕਣ ਦੀਦ ਮਾਲਾ ਨਿਤ ਫੇਰੇ, ਮਾਲੀਏ ਉਪਰ ਚੜ ਕਰ ਹੇਰੇ।
ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਨ ਦੇ ਜਿਹੜੇ ਦੀਦੇ ਇਹਨਾਂ ਦੇ ਪਿਆਸੇ ਨੇ, ਅੱਖਾਂ ਨੂੰ ਦੀਦੇ ਆਖਿਆ ਜਾਂਦਾ ਹੈ, ਜਿਹੜੀਆਂ ਅੱਖਾਂ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਨ ਦੇ ਵਾਸਤੇ ਪਿਆਸੀਆਂ ਨੇ, ਕਵੀ ਜੀ ਲਿਖਦੇ ਨੇ ਉਹ ਫਿਰ ਮਾਲੀਏ ਉਪਰ ਚੜ ਕਰ ਹੇਰੇ। ਉਸ ਮਾਲੀਏ ਦੇ ਉੱਤੇ ਉਹ ਜਿਹੜਾ ਚੁਬਾਰਾ ਸਤਿਗੁਰਾਂ ਦੇ ਨਿਵਾਸ ਦੇ ਵਾਸਤੇ ਬਣਾਏ, ਉਹਦੇ ਤੇ ਚੜ ਕੇ ਝਾਤੀਆਂ ਮਾਰਦੇ ਨੇ, ਦੂਰੋਂ ਦੇਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਆਉਂਦੇ ਹੋਣਗੇ।
ਜਾਮ ਜਾਮਣੀ ਕਰ ਅਰਦਾਸ, ਕਰ ਕੋ ਢਾਰਸ ਆਸ।
ਰਾਤ ਦਿਨ ਅਰਦਾਸਾਂ ਕਰਦੇ ਰਹਿੰਦੇ ਨੇ ਗੁਪਤ ਰੂਪ ਦੇ ਵਿਚ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿਚ। ਕਵੀ ਜੀ ਲਿਖਦੇ ਨੇ ਕਿ ਦੋਵੇਂ ਜੀ ਇਕ ਦੂਜੇ ਨੂੰ ਦਿਲਾਸਾ ਦਿੰਦੇ ਨੇ, ਢਾਰਸ ਦਿੰਦੇ ਨੇ।
ਦਵਾਦਸ ਜਾਮ ਬਤੀਤੇ ਜਬੈ, ਹਕਾਰਿਓ ਇਕ ਪ੍ਰਭ ਸਿੱਖ ਕੋ ਤਬੈ।
ਗ੍ਰੰਥਾਕਾਰ ਜੀ ਲਿਖਦੇ ਨੇ ਇਸ ਤਰ੍ਹਾਂ ਉਡੀਕ ਕਰਦਿਆਂ ਕਰਦਿਆਂ ਦਵਾਦਸ ਦੋ ਤੇ ਦਸ ਭਾਵ ਕੇ ਬਾਰਾਂ ਦਿਨ ਬਤੀਤ ਹੋ ਗਏ, ਤੇ ਦੂਸਰੀ ਤਰਫ ਪ੍ਰੇਮ ਦੀ ਖਿੱਚ ਪਈ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿਚ। ਗ੍ਰੰਥਾਕਾਰ ਜੀ ਲਿਖਦੇ ਨੇ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਪ੍ਰੇਮ ਨੂੰ ਜਾਣਿਆ, ਤੇ ਬਾਰਾਂ ਦਿਨਾਂ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਨੇ ਆਪਣੇ ਇੱਕ ਸੇਵਕ ਨੂੰ ਆਪਣੇ ਕੋਲ ਬੁਲਾਇਆ।
ਆਜ ਹੀ ਤੋਰੋ ਪਾਠ ਅਖੰਡ, ਆਵੇ ਕਾਲ ਮਾਲਕ ਬ੍ਰਹਮੰਡ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਕਿ ਦੇਵਾ ਸਿੰਘ ਨੂੰ ਤੇ ਸੰਤ ਕੌਰ ਨੂੰ ਸਿੱਖਾ ਜਾ ਕੇ ਕਹਿ ਦੇ ਕਿ ਦੋ ਅਖੰਡ ਪਾਠ ਉਹਨਾਂ ਦੇ ਘਰ ਦੇ ਵਿਚ ਹੋਣਗੇ, ਉਹਨਾਂ ਦੋ ਅਖੰਡ ਪਾਠਾਂ ਦਾ ਭੋਗ ਪਾਉਣ, ਅੱਜ ਹੀ ਪਾਠ ਆਰੰਭ ਕਰ ਦੇਣ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹਨਾਂ ਨੂੰ ਕਹਿ ਦੇਵੇ ਕਿ ਮੈਂ ਦੂਜੇ ਦਿਨ ਆਵਾਂਗਾ।
ਸ਼ੀਗਰ ਆਏ ਸਿੰਘ ਹੁਕਮ ਸੁਣਾਏ, ਲੋਈ ਕਬੀਰ ਅਤ ਹੀ ਹਰ ਖਾਏ।
ਬੜੀ ਸ਼ੀਗਰਤਾ ਦੇ ਨਾਲ ਸਤਿਗੁਰਾਂ ਦਾ ਭੇਜਿਆ ਹੋਇਆ ਸਿੱਖ ਇਹਨਾਂ ਦੇ ਘਰ ਦੇ ਵਿਚ ਪਹੁੰਚਿਆ, ਆਣ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਸੁਣਾਇਆ, ਲੋਈ ਕਬੀਰ ਅਤ ਹੀ ਹਰ ਖਾਵੇ। ਭਾਵ ਕੇ ਲੋਈ ਤੇ ਕਬੀਰ ਉਹ ਜਿਹੜੇ ਦੋਵੇਂ ਜੀ ਸੀ ਬਹੁਤ ਜ਼ਿਆਦਾ ਹਰਖੇ ਨੇ, ਬੜੇ ਪ੍ਰਸੰਨ ਹੋਏ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਾਡੀ ਅਰਜ ਨੂੰ ਪ੍ਰਵਾਨ ਕਰ ਲਿਆ।
ਕਛਕ ਸੋਚ ਇਨਹੋ ਮਨ ਆਈ, ਕੈਸੇ ਲੇਵੈ ਪਾਠ ਖੁਲਾਈ।
ਪਰ ਨਾਲ ਦੀ ਨਾਲ ਸਤਿਗੁਰੂ ਪ੍ਰਤਾਪ ਸਿੰਘ ਦਾ ਇਹ ਵੀ ਹੁਕਮ ਪਹੁੰਚਿਆ ਸੀ ਕਿ ਦੋ ਅਖੰਡ ਪਾਠ ਆਰੰਭੇ ਜਾਣ ਜਿਨ੍ਹਾਂ ਦਾ ਭੋਗ ਪਾਇਆ ਜਾਏਗਾ। ਪਰ ਅਖੰਡ ਪਾਠਾਂ ਦੇ ਵਾਸਤੇ ਇਹਨਾਂ ਨੇ ਕੋਈ ਬੇਨਤੀ ਨਹੀਂ ਸੀ ਕੀਤੀ। ਕਵੀ ਜੀ ਲਿਖਦੇ ਨੇ ਕਿ ਕੁਛ ਕ ਸੋਚ ਇਹਨੂੰ ਮਨ ਪਈ, ਕੁਝ ਮਨ ਸੋਚ ਦੇ ਵਿਚ ਡੁੱਬਾ ਕਿ ਇੰਨੀ ਛੇਤੀ ਜਿਹੜੇ ਦੋ ਅਖੰਡ ਪਾਠ ਨੇ ਕਿਸ ਤਰ੍ਹਾਂ ਆਰੰਭ ਕੀਤੇ ਜਾਣ।
ਟਲਿਓ ਜਾਮ ਨਿਸਾਇਓ ਮਡਾਵੇ, ਪਾਠੀ ਤੂਫੀਏ ਕੌਣ ਲਿਆਵੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਵਿਚਾਰਨ ਲੱਗੇ ਕਿ ਜਿਹੜਾ ਦਿਨ ਹੈ ਉਹ ਤੇ ਹੁਣ ਢਲਦਾ ਜਾ ਰਿਹਾ, रात पै जावेगी ते ऐ समय दे उते पाठी ते तूफिए कौन इकट्ठे करके लियाएगा, रात होने वाली है।
निज ग्रह भूत और को जाने, नह निज भूत और को जाने, दे पाठ के पाठी आने।
सोचन लगे के साडे घर दे विच स्थित साडा कोई पुत्र भी नहीं है के जेड़ा भज नठ करके इकट्ठे करके पाठियां नू लै के आवे, इस करके दो पाठ के पाठी आने, दो पाठ अखंड करने ने, उन्हां दे बहुते सारे पाठी ऐस वेले शामा दे वेले कित्थों लभी।
निज जन के वसै रघुराई, अब काहे जन होए दुख दाई।
ग्रंथाकार गुरबख्श सिंह रामपुरी जी बयान करदे ने के जिन्ना सेवकां दे कोल हमेशा राम स्वरूप सतगुरु प्रताप सिंह जी दा वास है, उन्हां जना नूं उन्हां मनुखां नूं कोई किस तरह दुखदाई समा हो सकदा।
पेखत पेखत रवि अस्ताना, नह कोई आयो नह कियो बुलाना।
वेखद्या वेखद्या ग्रंथाकार जी लिखते ने के सूरज अस्त हो गया, सूरज छिप गया, रात दा हनेरा पसर गया। कवि जी लिखते ने के ना इन्हां ने किसे नूं सद्या ते ना कोई आया।
नेतर मूंद के लोई कबीर, पर तीखा करत पै बे तीर।
ग्रंथाकार जी लिखते ने के दोवां जिया ने अपनी अखां नूं बंद कीता है, नाम जपना शुरू कीता है, ते कवि जी लिखते ने के पहला उड़ी करदे सन सतगुरु प्रताप सिंह जी आउणगे, ते हुण अड़ी करदे ने के सतगुरु प्रताप सिंह दा हुक्म पहला पूरा होवेगा, पहला ते पाठी आउणगे ओ पाठ करनगे, ते फेर सतगुरु प्रताप सिंह दा दर्शन होवेगा, उड़ीका करन लगे प्रतीक्षा करन लगे।
बार को वार जे नाही संभाला, सूखे क्रिखी ना उपजे हाला।
परमन दे विच ग्रंथाकार जी लिखदे ने ऐसे विचार उठ रहे ने, बार को वार जे नाही संभाला, आम तौर दे उते अजकल ते पावे ओ समा नहीं है, किते किते होवेगा के नहरां दा पानी लग्या करदा सी खेतियां नूं, ते फिर उन्हां दी वारी हुंदी सी, टाइम बन्ने हुंदे सन के इन्ने बजे तो इन्ने बजे तक लै के साडे खेत नूं पानी लगेगा। वार हुंदे सी किसे दा सोमवार दा दिन, किसे दा बुधवार दा, इस तरह वारियां बन्नियां हुंदियां सन। ग्रंथाकार जी उस चीज दा प्रमाण देंदे ने, बार को वार जे ना ही संभाला। सोचदा है देवा सिंह के मानो के खेतियां नूं पानी लगण दा समां है, जे वार नूं पानी नूं ना संभालिया गया ते फिर की होवेगा, सूखे क्रिखी ना उपजे हाला। जे वारी नूं टाइम नूं ना लाया जावेगा, जे पानी अपनियां खेतियां दे विच ना पावांगा, ते फिर पानी तों बगैर खेती सुक जाएगी, खेती नहीं पैदा होवेगी, ते फिर हाला भी नहीं होवेगा, पाव के पैसे भी नहीं होणगे, ते फिर पैसों की भी कमती होवेगी।
कभी न चूके अस पछतावा, लोग हसन जब भोग ना पावा।
देवा सिंह सोचन लगा के फिर पछतावा साडे हथ पले लगेगा जदों समा लंघ जावेगा, इस तो अलावा लोकी भी मजाक करनगे, हासा करनगे, ठठा करनगे के सतगुरां ने हुक्म कीता सी दो पाठां दा भोग पवा दिओ, ए दो अखंड पाठ भी करवा नहीं सके।
दासन के रखवाले पिया, हम परतावा अस काहे लिया।
ते ग्रंथाकार जी लिखदे ने के हुण अपने मन दे विच एक होर पछतावा करन लगे ने, सोचन लगे के सानू सतगुरु सच्चे पातशाह जी दी ऐसी प्रीख्या नहीं सी लैनी चाहीदी, पाव के जेकर दे रूपे सतगुरां ने इनकार कर दिता सी, ਤੇ ਸਾਨੂੰ ਅੰਦਰੋਂ ਅਰਦਾਸਾਂ ਨਹੀਂ ਸਨ ਕਰਨੀਆਂ ਚਾਹੀਦੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਘਰ ਆਓ, ਸਾਡੇ ਘਰ ਮੇਲਾ ਕਰੋ। ਦਰਅਸਲ ਇਹ ਅਸੀਂ ਗਲਤੀ ਕੀਤੀ ਹੈ, ਸਾਨੂੰ ਐਸਾ ਕਰਨਾ ਨਹੀਂ ਸੀ ਚਾਹੀਦਾ। ਦਾਸਨ ਕੇ ਰਖਵਾਲੇ ਪਿਆ, ਪਰ ਕਦੇ ਕਦੇ ਮਨ ਦੇ ਵਿੱਚ ਇਹ ਵੀ ਖਿਆਲ ਪੈਦਾ ਹੁੰਦਾ ਹੈ ਕਿ ਦਾਸਾਂ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਖਵਾਲੇ ਹੁੰਦੇ ਨੇ, ਜੋ ਉਹਨਾਂ ਨੇ ਹੁਕਮ ਕੀਤਾ ਹੈ ਉਹ ਉਸ ਹੁਕਮ ਨੂੰ ਆਪੇ ਹੀ ਪੂਰਾ ਕਰਨਗੇ। ਨਿਕਟ ਵਸੇ ਨਾਹੀਂ ਪ੍ਰਭ ਦੂਰ, ਆਵਤ ਪੈ ਦੋ ਪਾਠ ਕੇ ਪੂਰ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਿਕਟ ਵਸੈ ਨਾਹੀਂ ਪ੍ਰਭ ਦੂਰ। ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਕਿ ਗੁਰੂ ਤੇ ਕਦੇ ਦੂਰ ਨਹੀਂ ਹੁੰਦਾ, ਗੁਰੂ ਤੇ ਹਮੇਸ਼ਾ ਲਾਗੇ ਹੀ ਹੁੰਦਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰਬਾਣੀ ਕਹਿੰਦੀ ਹੈ ਕਿ ਉਸ ਨੂੰ ਯਾਦ ਕਰਕੇ, ਉਹਦੀ ਸੰਭਾਲ ਕਰਕੇ ਹਮੇਸ਼ਾ ਐਸਾ ਹੀ ਵਿਚਾਰਨਾ ਚਾਹੀਦਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਕਿ ਗੁਰੂ ਤੇ ਹਮੇਸ਼ਾ ਮੇਰੇ ਸੰਗ ਹੈ, ਮੇਰੇ ਨਾਲ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਨਿਕਟ ਵਸੈ ਨਾਹੀਂ ਪ੍ਰਭ ਦੂਰ, ਭਾਵ ਕੇ ਸਿੱਖ ਦੇ ਸੇਵਕ ਦੇ ਜਿਹੜੇ ਸਤਿਗੁਰੂ ਨੇ ਉਹ ਤੇ ਹਮੇਸ਼ਾ ਨਿਕਟ ਹੀ ਵਸਦੇ ਨੇ, ਉਹ ਕਦੇ ਦੂਰ ਨਹੀਂ ਹੁੰਦੇ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੀਤੀ ਕਿਰਪਾ, ਆਵਤ ਪੇ ਦੋ ਪਾਠ ਕੇ ਪੂਰ, ਭਾਵ ਕੇ ਦੋ ਪਾਠ ਕਰਨ ਜਿੰਨੇ, ਦੋ ਪਾਠ ਕਰਨ ਵਾਲੇ ਜਿਹੜੇ ਪਾਠੀ ਸੀ। ਕਵੀ ਜੀ ਲਿਖਦੇ ਨੇ ਕਿ ਪੂਰ ਦੇ ਪੂਰ ਆ ਗਏ, ਭਾਵ ਕੇ ਬਹੁਤੇ ਸਾਰੇ ਪਾਠੀ ਰਾਤ ਦੇ ਵੇਲੇ ਹੀ ਇਹਨਾਂ ਦੇ ਘਰ ਦੇ ਵਿੱਚ ਆਣ ਕੇ ਪ੍ਰਵੇਸ਼ ਕੀਤਾ ਹੈ, ਜਿਨ੍ਹਾਂ ਨੇ ਦੋ ਅਖੰਡ ਪਾਠ ਕਰਨੇ ਨੇ। ਸੋ ਇਸ ਪ੍ਰਕਾਰ ਦੇ ਨਾਲ ਇਹ ਸਾਖੀ ਦਾ ਕਵੀ ਰਾਮਪੁਰੀ ਜੀ ਬਿਆਨ ਕਰ ਰਹੇ ਨੇ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਚਲੀ ਜਾਂਦੀ। ਦੋ ਪਾਠੀ, ਮਾਫ ਕਰਨਾ, ਦੋ ਪਾਠ ਕਰਨ ਵਾਲੇ ਜਿਹੜੇ ਪਾਠੀ ਨੇ ਇਹਨਾਂ ਦੇ ਘਰ ਪਹੁੰਚ ਗਏ।
ਧੂਪੇ ਪਾਠੀ ਲਾਂਗਰੀ ਪਹਿਰੂ, ਭੋਗ ਦੁਆ ਪਾਠ ਅਖੰਡ ਕੇ ਬਹ ਦੋ, ਭੋਗ ਦੋਏ ਪਾਠ ਅਖੰਡ ਕੇ ਅਹਰੂ।
ਭਾਵ ਕੇ ਧੂਫੀ ਆ ਗਏ ਨੇ, ਪਾਠੀ ਕਰਨ ਵਾਲੇ ਪਾਠੀ ਆ ਗਏ ਨੇ, ਪਹਿਰਾ ਦੇਣ ਵਾਲੇ ਪਹਿਰੂ ਵੀ ਆ ਗਏ ਨੇ, ਲਾਂਗਰੀ ਵੀ ਆ ਗਏ ਨੇ, ਭਾਵ ਕੇ ਦੋ ਅਖੰਡ ਪਾਠ ਇਹਨਾਂ ਨੇ ਕਰਨੇ ਨੇ। ਕਵੀ ਜੀ ਲਿਖਦੇ ਨੇ ਕਿ ਅਖੰਡ ਪਾਠ ਕਰਨ ਦਾ ਅਹਰ ਜਿਨ੍ਹਾਂ ਨੇ ਕਰਨਾ, ਜਿਨ੍ਹਾਂ ਨੇ ਉਦਮ ਕਰਨਾ, ਉਹ ਸਾਰੇ ਪਹੁੰਚ ਗਏ ਸਤਿਗੁਰਾਂ ਦੀ ਕਿਰਪਾ ਦੇ ਨਾਲ।
ਵੱਡ ਪਾਗੀ ਨਿਸਾ ਕਹੇ ਕਬੀਰ, ਭਾਰਿਓ ਨਕੇਤ ਪੌਰ ਟਿਗ ਪੀਰ।
ਕਬੀਰ ਕਹਿਣ ਲੱਗਾ ਕਿ ਵੱਡੇ ਭਾਗਾਂ ਵਾਲੀ ਰਾਤ ਆਈ ਹੈ, ਘਰ ਸਾਰੇ ਦਾ ਸਾਰਾ ਸਾਡਾ ਭਰ ਗਿਆ, ਇਸ ਤੋਂ ਇਲਾਵਾ ਦਰਵਾਜੇ ਤੇ ਵੀ ਭੀੜ ਹੈ।
ਪਾਠੀ ਪਾਠ ਪੜੇ ਸੁਰ ਲਾਈ, ਸੁਰਪੁਰ ਸਮ ਪਾਇਓ ਸੁਹਾਈ।
ਗ੍ਰੰਥਾਕਾਰ ਜੀ ਲਿਖਦੇ ਨੇ ਉਸੇ ਵੇਲੇ ਪਾਠ ਦੀ ਆਰੰਭਤਾ ਕੀਤੀ ਗਈ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਪਾਠੀ ਨੇ ਉਹ ਪਾਠ ਕਰਦੇ ਨੇ ਵਧੀਆ ਸੁਰ ਨੂੰ ਲਾ ਕੇ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਜਿਵੇਂ ਸੁਰਪੁਰੀ ਦਾ ਮਾਹੌਲ ਹੋਵੇ, ਜਿਵੇਂ ਇੰਦਰ ਲੋਕ ਹੋਵੇ।
ਦੂਸਰ ਜਾਮ ਟਲੇ ਪ੍ਰਭ ਆਏ, ਰਤਨ ਸਿੰਘ ਪਾਈ ਸਮੁਦਾਏ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੂਜੇ ਦਿਨ ਜਦੋਂ ਦਿਨ ਢਲ ਰਿਹਾ ਸੀ, ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਨੇ। ਰਤਨ ਸਿੰਘ ਤੇ ਹੋਰ ਸਤਿਗੁਰਾਂ ਦੇ ਨਿੱਜੀ ਸੇਵਕ ਉਹਨਾਂ ਦੇ ਨਾਲ ਸਨ।
ਰਾਗੀ ਦਰਸ਼ਨ ਸਿੰਘ ਖਜਾਨ, ਆਥਨ ਪੌਰ ਸਜਾਏ ਦੀਵਾਨ।
ਸਤਿਗੁਰਾਂ ਦੇ ਹਜ਼ੂਰੀ ਰਾਗੀ ਦਰਸ਼ਨ ਸਿੰਘ ਤੇ ਖਜਾਨ ਸਿੰਘ ਇਹ ਵੀ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਸਨ। ਕਵੀ ਜੀ ਲਿਖਦੇ ਨੇ ਕਿ ਸ਼ਾਮਾਂ ਦੇ ਵੇਲੇ ਇਹਨਾਂ ਨੇ ਸਭਾ ਦੇ ਵਿੱਚ ਕੀਰਤਨ ਕੀਤਾ।
ਦਸ ਜਥੇਦਾਰ ਜਥੇ ਸਨ ਆਏ, ਹੋਲੇ ਸਮ ਆਈ ਸੰਗਤ ਤਾਏ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ, ਇਸ ਤੋਂ ਇਲਾਵਾ 10 ਜਿਹੜੇ ਜਥੇਦਾਰ ਸਨ, ਜਥੇ ਦੇ ਸਮੇਤ ਪਹੁੰਚੇ ਸਨ। ਕਵੀ ਜੀ ਲਿਖਦੇ ਨੇ ਹੋਲੇ ਸਮ ਆਈ ਸੰਗਤ ਧਾਏ, ਭਾਵ ਕਿ ਜਿਸ ਤਰ੍ਹਾਂ ਵੱਡਾ ਹੋਲੇ ਦਾ ਮੇਲਾ ਹੁੰਦਾ ਇਸ ਪ੍ਰਕਾਰ ਦੇ ਨਾਲ ਸੰਗਤ ਦੂਰਾਂ ਦੂਰਾਂ ਤੋਂ ਪਹੁੰਚੀ।
ਲੰਗਰ ਵਰਤਿਓ ਨਿਸਕੋ ਜਬ ਹੀ ਚੂਣ ਪੂਣ ਖਾਇਓ ਪਿਖ ਸਭ ਹੀ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਜਦੋਂ ਲੰਗਰ ਵਰਤਾਇਆ ਗਿਆ ਰਾਤ ਦੇ ਵੇਲੇ ਤੇ ਫਿਰ ਬਹੁਤਾ ਘਰ ਤੇ ਅਮੀਰ ਨਹੀਂ ਸੀ। ਕਵੀ ਜੀ ਲਿਖਦੇ ਨੇ ਕਿ ਚੂਣ ਪੂਣ ਭਾਵ ਕੇ ਥੋੜਾ ਬਹੁਤਾ ਸਾਰਿਆਂ ਨੇ ਛਕਿਆ।
ਲੋਈ ਕਬੀਰ ਤੀਰ ਪ੍ਰਭ ਆਏ ਦੁਆ ਕਰ ਜੋਰੀਮ ਬਿਨ ਸੁਣਾਏ।
ਉਸ ਵੇਲੇ ਫਿਰ ਰਾਤ ਦੇ ਵੇਲੇ ਲੋਈ ਤੇ ਕਬੀਰ ਦੋਵੇਂ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਪਹੁੰਚੇ। ਆਣ ਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਬੇਨਤੀ ਕੀਤੀ।
ਕਰੁਣਾ ਨਿਧ ਥਾ ਗ੍ਰਹਿ ਮੈਂ ਜੋਈ ਤਵ ਪ੍ਰਸਾਦ ਵਰਤਿਓ ਸੋਈ।
ਹੱਥ ਜੋੜ ਕੇ ਦੋਵੇਂ ਜੀ ਕਹਿੰਦੇ ਨੇ ਕਿ ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਹੇ ਦਇਆ ਦੇ ਸਮੁੰਦਰ, ਘਰ ਦੇ ਵਿੱਚ ਜੋ ਕੁਝ ਹੈ ਸੀ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਪ੍ਰਸਾਦ ਦੇ ਨਾਲ ਸੱਚੇ ਪਾਤਸ਼ਾਹ ਜੀ ਉਹ ਵਰਤ ਚੁੱਕਾ ਹੈ।
ਅਬ ਜੋ ਦਿਓ ਸੋਈ ਵਰਤਾਵੇਂ ਤੁਮ ਸਦ ਬਿਰਧ ਕੀ ਲਾਜ ਰਖਾਵੇਂ।
ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਜੋ ਹੈ ਸੀ ਘਰ ਦੇ ਵਿੱਚ ਉਹ ਤੇ ਵਰਤ ਗਿਆ, ਹੁਣ ਸੱਚੇ ਪਾਤਸ਼ਾਹ ਜੀ ਜੋ ਤੁਸੀਂ ਦੇਣਾ ਹੈ ਉਹਨੂੰ ਵਰਤਾਉਣਾ। ਸੱਚੇ ਪਾਤਸ਼ਾਹ ਜੀ, ਤੁਸੀਂ ਹਮੇਸ਼ਾ ਦਾਸਾਂ ਦੀ ਲਾਜ ਪੱਤ ਰੱਖਦੇ ਹੋ, ਸਾਡੇ ਤੇ ਕਿਰਪਾ ਕਰੋ।
ਦਰੁਪਦ ਸੋਤਾ ਸਮ ਰਾਖੋ ਲਾਜ ਖਾਲੀ ਅਗਾਰ ਭਰੋ ਮਹਾਰਾਜ।
ਅਰਜ ਕੀਤੀ ਹੈ ਦੋਵਾਂ ਨੇ ਹੱਥ ਜੋੜ ਕੇ ਕਿ ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਤੁਸੀਂ ਦਰੋਪਦੀ ਦੀ ਲਾਜ ਨੂੰ ਰੱਖਿਆ ਸੀ ਉਸੇ ਤਰ੍ਹਾਂ ਸਾਡੇ ਤੇ ਕਿਰਪਾ ਕਰੋ।
ਖਾਲੀ ਅਗਾਰ ਭਰੋ ਮਹਾਰਾਜ,
ਹੇ ਮਹਾਰਾਜ, ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਸਾਡੇ ਜਿਹੜੇ ਪਦਾਰਥਾਂ ਤੋਂ, ਸਾਡਾ ਜਿਹੜਾ ਘਰ ਪਦਾਰਥਾਂ ਤੋਂ ਖਾਲੀ ਹੈ, ਕਿਰਪਾ ਕਰਕੇ ਰਹਿਮਤ ਦੇ ਨਾਲ ਉਹਨੂੰ ਭਰ ਦਿਓ।
ਮੇਲੇ ਮੇ ਮਮ ਹੋਵੇ ਨਾ ਹਾਨੀ ਕਰਨਾ ਯਸ ਕੀ ਜੈ ਗੁਣ ਖਾਨੀ।
ਦੇਵਾ ਸਿੰਘ ਨੇ ਹੱਥ ਜੋੜ ਕੇ ਆਖਿਆ ਕਿ ਹੇ ਗੁਣਾ ਦੀ ਖਾਨ, ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਦਇਆ ਨੂੰ ਧਾਰਨ ਕਰਕੇ ਕਿਰਪਾ ਕਰੋ ਕਿ ਮੇਲੇ ਦੇ ਵਿੱਚ ਮੇਰੀ ਹਾਨੀ ਨਾ ਹੋਵੇ।
ਹਰੀ ਸੁਤ ਬਿਨਤੀ ਸੁਣ ਮੁਸਕਾਏ ਭਾਰੀ ਹੋਇਆ ਗਾਰ ਤੋਹੇ ਦ੍ਰਿਸ਼ਟ ਨਾ ਆਏ।
ਜਦੋਂ ਦੋਵਾਂ ਜੀਆਂ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ ਤੇ ਹਰੀ ਸੁਤ ਬੇਨਤੀ ਸੁਣ ਮੁਸਕਾਏ, ਹਰੀ ਦੇ ਪੁੱਤਰ ਭਾਵ ਕੇ ਸਤਿਗੁਰੂ ਹਰੀ ਸਿੰਘ ਦੇ ਸਾਹਿਬਜ਼ਾਦੇ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਥੋੜਾ ਜਿਹਾ ਮੁਸਕਰਾਏ ਤੇ ਬਚਨ ਕੀਤਾ, ਭਰੀ ਹੋਇਆ ਅਗਾਰ ਤੋਂ ਹੀ ਦ੍ਰਿਸ਼ਟ ਨਾ ਆਏ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡਾ ਤੇ ਅਗਾਰ, ਤੁਹਾਡਾ ਤੇ ਘਰ ਭਰਿਆ ਹੋਇਆ ਪਰ ਤੁਹਾਨੂੰ ਦਿਸਦਾ ਨਹੀਂ।
ਨਮਸਕਾਰ ਕਰ ਆਏ ਨਕੇਤ ਸਭੀ ਵਸਤ ਜੇਤ ਕੀ ਤੇਤ।
ਸਤਿਗੁਰਾਂ ਨੂੰ ਨਮਸਕਾਰ ਕਰਕੇ, ਸਤਿਗੁਰਾਂ ਨੂੰ ਮੱਥਾ ਟੇਕ ਕੇ ਜਦੋਂ ਆਪਣੇ ਘਰ ਦੇ ਵਿੱਚ ਪਰਤੇ ਨੇ, ਸਭੀ ਵਸਤ ਜੇਤ ਕੀ ਤੇਤ, ਕੀ ਦੇਖਦੇ ਨੇ ਕਿ ਜਿੰਨੀਆਂ ਵੀ ਵਸਤੂਆਂ ਵਰਤ ਚੁੱਕੀਆਂ ਸਨ, ਜੋ ਸਮਾਨ ਖਤਮ ਹੋ ਚੁੱਕਾ ਸੀ, ਉਹ ਸਾਰੇ ਦਾ ਸਾਰਾ ਓਦਾਂ ਦਾ ਓਦਾਂ ਹੀ ਪਿਆ।
ਦਸ ਮਣ ਗੇਹੂੰ ਚੂਣ ਬਣਾਈ ਇੱਕ ਪੜੋਲਾ ਭਰੀ ਹੋਇਆ ਹੀ।
ਪਿੱਛੇ ਐਸਾ ਜ਼ਿਕਰ ਆਇਆ। ਸਤਿ ਸੰਗਤ ਜੀ, ਸਤਿ ਸ੍ਰੀ ਅਕਾਲ।